ਨਹੀਂ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲੈ ਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਬੇ ਡਰਾਈਵ ਨੀਅਰ ਚਕੂਜ਼ੀ 905-450-2828
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਯੂਪੀ ਐਕਸਪ੍ਰੈਸ ਟ੍ਰੇਨ ਨਾਲ ਹੋਏ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਪੁਲਿਸ ਜਾਂਚ ਕਰਕੇ ਕੀਤੀ ਗਈ ਮੁਅੱਤਲ ਮਿਲਟਨ ਸਕੂਲ ਵਿੱਚ ਅੱਗਜਨੀ ਦੀ ਘਟਨਾ ਦੇ ਨਾਲ ਲਾਟਰੀ ਸੁਨੇਹੇ ਲਿਖੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ ਹੈਮਿਲਟਨ ਸ਼ਹਿਰ ਦੇ ਰਾਨਸਮਵੇਅਰ ਸਾਈਬਰ ਹਮਲਾ ਹੋਣ ਕਰਕੇ ਆਈਟੀ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ ਟੋਰਾਂਟੋ ਦੇ ਵਿਅਕਤੀ ਦੇ ਕਥਿਤ ਤੌਰ ਤੇ ਇੱਕ ਔਰਤ ਦਾ ਪਿੱਛਾ ਕਰਨ ਅਤੇ ਇੱਕ ਹੋਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ ਤੇ ਹੁਣ ਖਬਰਾਂ ਵਿਸਥਾਰ ਨਾਲ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਪੱਛਮੀ ਸਿਰੇ ਤੇ ਯੂਪੀ ਐਕਸਪ੍ਰੈਸ ਰੇਲ ਗੱਡੀ ਨਾਲ ਟਕਰਾਉਣ ਕਾਰਨ ਇੱਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਹੈ ਇਹ ਘਟਨਾ ਵੈਸਟਰਨ ਰੋਡ ਦੇ ਐਗਲਿੰਟਨ ਐਵੇਨਿਊ ਵੈਸਟ ਨੇੜੇ ਵਾਪਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10 ਵਜੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਰੇਲ ਗੱਡੀ ਨਾਲ ਵਾਪਰੇ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਦੀ ਰਿਪੋਰਟ ਦੇ ਕੇ ਬੁਲਾਇਆ ਗਿਆ ਐਕਸ ਦੇ ਇੱਕ ਪੋਸਟ ਵਿੱਚ ਪੁਲਿਸ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਟੋਰਾਂਟੋ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਯਾਤਰੀ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੱਕ ਯੂਪੀ ਐਕਸਪ੍ਰੈਸ ਰੇਲ ਗੱਡੀਆਂ ਉਸ ਇਲਾਕੇ ਵਿੱਚੋਂ ਨਹੀਂ ਲੰਘ ਸਕਦੀਆਂ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇ ਨਾਲ ਟੋਰਾਂਟੋ ਪੁਲਿਸ ਨੂੰ 416-808-2222 ਤੇ ਜਾਂ ਕ੍ਰਾਈਮ ਸਪੋਰਟਸ ਨਾਲ ਅਗਿਆਤ ਤੌਰ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਉਧਰ ਹਾਲਟਨ ਖੇਤਰ ਦੀ ਪੁਲਿਸ ਮਿਲਟਨ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ 2 ਪੋਰਟੇਬਲ ਨੂੰ ਕਥਿਤ ਤੌਰ ਤੇ ਜਾਣਬੁੱਝ ਕੇ ਅੱਗ ਲਗਾਉਣ ਅਤੇ ਨਫ਼ਰਤ ਭਰੀ ਗ੍ਰੈਵਿਟੀ ਨਾਲ ਟੈਗ ਕੀਤੇ ਜਾਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਇਹ ਘਟਨਾ ਡੇਰੀ ਰੋਡ ਦੇ ਉੱਤਰ ਵਿੱਚ ਅਤੇ ਥੌਮਸਨ ਰੋਡ ਦੱਖਣ ਦੇ ਪੂਰਬ ਵਿੱਚ ਸਥਿਤ ਬਰੂਸ ਟ੍ਰੇਲ ਪਬਲਿਕ ਸਕੂਲ ਵਿੱਚ ਵਾਪਰੀ ਹੈ ਹਾਲਟਨ ਰੀਜਨਲ ਪੁਲਿਸ ਸਰਵਿਸਿਜ਼ ਨੇ ਕਿਹਾ ਕਿ ਸਕੂਲ ਦੇ ਇੱਕ ਪੋਰਟੇਬਲ ਤੋਂ ਵੱਡੀ ਮਾਤਰਾ ਵਿੱਚ ਧੂੰਆਂ ਨਿਕਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਮਿਲਟਨ ਫਾਇਰ ਸਰਵਿਸ ਨੂੰ ਐਤਵਾਰ ਦੁਪਹਿਰ 12:30 ਵਜੇ ਸੂਚਿਤ ਕੀਤਾ ਗਿਆ ਸੀ ਮੌਕੇ ਤੇ ਪਹੁੰਚੇ ਅਧਿਕਾਰੀਆਂ ਉੱਥੇ ਦੂਜੇ ਪੋਰਟੇਬਲ ਵਿੱਚ ਵੀ ਮਾਮੂਲੀ ਅੱਗ ਵੇਖੀ ਅਤੇ ਉਨ੍ਹਾਂ ਨੇ ਦੱਸਿਆ ਕਿ ਦੋਵੇਂ ਅੱਗਾਂ ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ 4 ਮਾਰਚ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਜਾਣਬੁੱਝ ਕੇ ਹਰੇਕ ਪੋਰਟੇਬਲ ਵਿੱਚ ਅੱਗ ਲਾਉਣ ਵਾਸਤੇ ਕਈ ਕਿਤਾਬਾਂ ਤੇ ਕਾਗਜ਼ਾਂ ਦੀ ਵਰਤੋਂ ਕੀਤੀ ਗਈ ਸੀ ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੋਰਟੇਬਲ ਦੀਆਂ ਕੰਧਾਂ ਤੇ LGBTQ2S+ ਕਮਿਊਨਿਟੀ ਨਾਲ ਫਿਲਸਤੀਨੀ ਪੱਖੀ ਨਫ਼ਰਤੀ ਭਰੇ ਗ੍ਰੈਫਿਟੀ ਵੀ ਮਿਲੇ ਹਨ ਪੁਲਿਸ ਨੇ ਕਿਹਾ ਕਿ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਹਲਟਨ ਡਿਸਟ੍ਰਿਕਟ ਸਕੂਲ ਬੋਰਡ ਨੇ ਸਲਾਹ ਦਿੱਤੀ ਹੈ ਕਿ ਪੋਰਟੇਬਲ ਵਿੱਚੋਂ ਇੱਕ ਨੂੰ ਬਦਲਣ ਦੀ ਲੋੜ ਹੋਵੇਗੀ ਇਸ ਤਫਤੀਸ਼ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜ਼ਿਲ੍ਹਾ ਅਪਰਾਧਿਕ ਜਾਂਚ ਬਿਊਰੋ ਨਾਲ 905-825-4770 ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਹੈਮਿਲਟਨ ਸ਼ਹਿਰ ਦੇ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ ਦੱਸਿਆ ਕਿ ਉਨ੍ਹਾਂ ਦਾ ਸ਼ਹਿਰ ਇੱਕ ਰਾਨਸਮਵੇਅਰ ਹਮਲੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਰਕੇ ਉੱਥੇ ਦੀਆਂ ਕਈ ਮਿਊਨਿਸਪਲ ਪ੍ਰਣਾਲੀਆਂ ਪ੍ਰਭਾਵਿਤ ਹੋ ਗਈਆਂ ਹਨ ਸਿਟੀ ਮੈਨੇਜਰ ਮਾਰਨੀ ਕਲਕੀ ਨੇ ਇੱਕ ਆਨਲਾਈਨ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿੱਚ ਕਾਨੂੰਨੀ ਸਲਾਹਕਾਰ ਅਤੇ ਬੀਮਾਕਰਤਾਵਾਂ ਦੇ ਨਾਲ ਪੁਲਿਸ ਵੀ ਸ਼ਾਮਲ ਹੈ ਉਨ੍ਹਾਂ ਨੇ ਨਗਰਪਾਲਿਕਾ ਵੱਲੋਂ ਸਥਿਤੀ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਅਤੇ ਹੈਕਰਾਂ ਨੂੰ ਕਿਸ ਤਰ੍ਹਾਂ ਦੀ ਫਿਰੌਤੀ ਦਾ ਭੁਗਤਾਨ ਕੀਤਾ ਜਾ ਸਕਦਾ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਕਲਕੀ ਨੇ ਇਹ ਸਿਰਫ ਇਹਨਾਂ ਕਿਹਾ ਕਿ ਮਾਹਰਾਂ ਦੀ ਇੱਕ ਟੀਮ ਪ੍ਰਭਾਵਿਤ ਕੰਪਿਊਟਰ ਸਿਸਟਮ ਨੂੰ ਪੂਰੀ ਤਰ੍ਹਾਂ ਟਰੈਕ ਤੇ ਲਿਆਉਣ ਲਈ 24 ਘੰਟੇ ਕੰਮ ਕਰ ਰਹੀ ਹੈ ਹਾਲਾਂਕਿ ਇਸ ਬਾਰੇ ਕੁਝ ਨਹੀਂ ਕਿਹਾ ਕਿ ਸੇਵਾਵਾਂ ਕਦੋਂ ਬਹਾਲ ਹੋਣਗੀਆਂ ਉਨ੍ਹਾਂ ਕਿਹਾ ਕਿ ਸਿਸਟਮਾਂ ਨੂੰ ਉਦੋਂ ਹੀ ਬਹਾਲ ਕੀਤਾ ਜਾਵੇਗਾ ਜਦੋਂ ਉਨ੍ਹਾਂ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਬਾਰੇ ਤਸੱਲੀ ਹੋ ਜਾਵੇਗੀ ਹੈਮਿਲਟਨ ਦੇ ਮੈਨੇਜਰ ਨੇ ਇਹ ਵੀ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਿਸੇ ਸ਼ਹਿਰ ਵਾਸੀ ਦੀ ਨਿੱਜੀ ਜਾਣਕਾਰੀ ਜਾਂ ਨਿੱਜੀ ਡਾਟਾ ਤੱਕ ਸਾਈਬਰ ਹਮਲਾਵਰ ਨਹੀਂ ਪਹੁੰਚ ਕੀਤਾ ਹੋਵੇ ਫਿਲਹਾਲ ਉਸਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਇਸ ਹਮਲੇ ਤੇ ਪ੍ਰਭਾਵਾਂ ਨੂੰ ਘੱਟ ਕਰਨਾ ਹੀ ਹਨ ਮੇਅਰ ਐਂਡਰੀਆ ਹੌਰਵਾਰਥ ਨੇ ਸਿਟੀ ਦੇ ਸਟਾਫ ਦੇ ਯਤਨਾਂ ਦਾ ਸ਼ਲਾਘਾ ਕੀਤੀ ਅਤੇ ਉਸ ਨੂੰ ਤੁਰੰਤ ਇਸ ਮੁੱਦੇ ਦਾ ਹੱਲ ਲੱਭਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਸਾਈਬਰ ਮਾਹਰਾਂ ਦੀ ਟੀਮ ਬੁਲਾ ਲਈ ਹੌਰਵਾਰਥ ਨੇ ਕਿਹਾ ਹੈ ਕਿ ਜਲਦ ਹੀ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਨਵੀਂ ਜਾਣਕਾਰੀ ਮਿਲਦੇ ਸਾਰ ਹੀ ਨਿਯਮਤ ਅਪਡੇਟ ਦੇਣਗੇ ਉਧਰ ਟੋਰਾਂਟੋ ਦੇ ਡਾਊਨਟਾਊਨ ਵਿਚ ਇਕ ਯੂਨੀਵਰਸਿਟੀ ਕੈਂਪਸ ਵਿਚ ਕਥਿਤ ਤੌਰ ਤੇ ਇਕ ਔਰਤ ਦਾ ਪਿੱਛਾ ਕਰਨ ਅਤੇ ਇਸ ਤੋਂ ਥੋੜੀ ਦੇਰ ਬਾਅਦ ਦੂਜੀ ਦਾ ਜਿਨਸੀ ਸ਼ੋਸ਼ਣ ਕਰਨ ਦੀ ਕਈ ਦੋਸ਼ਾਂ ਤਹਿਤ 31 ਸਾਲਾਂ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਹ ਘਟਨਾਵਾਂ ਐਤਵਾਰ ਨੂੰ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇੜੇ ਗੋਲਡ ਅਤੇ ਵਿਕਟੋਰੀਆ ਸਟਰੀਟ ਦੇ ਖੇਤਰ ਵਿਚ ਵਾਪਰੀਆਂ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ 11 ਵਜੇ ਦੇ ਕਰੀਬ ਜਿਨਸੀ ਹਮਲੇ ਦੇ ਕਾਲ ਕਰਕੇ ਬੁਲਾਇਆ ਗਿਆ ਸੀ। ਜਾਂਚਕਰਤਾਵਾਂ ਦੇ ਅਨੁਸਾਰ ਇਕ ਔਰਤ ਉਥੇ ਸੈਰ ਕਰਦੀ ਸੀ ਜਦੋਂ ਕਥਿਤ ਤੌਰ ਤੇ ਇਕ ਵਿਅਕਤੀ ਉਸ ਕੋਲ ਆਇਆ, ਫਿਰ ਉਸ ਔਰਤ ਨੇ ਯੂਨੀਵਰਸਿਟੀ ਕੈਂਪਸ ਵੱਲ ਮੁੜ ਗਈ ਅਤੇ ਉਹ ਵਿਅਕਤੀ ਉਸ ਦੇ ਪਿੱਛੇ ਹੀ ਆਉਂਦਾ ਗਿਆ ਤੇ ਨਾਲ ਹੀ ਉਸ ਬਾਰੇ ਅਸ਼ਲੀਲ ਟਿੱਪਣੀਆਂ ਕਰਦਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਔਰਤ ਕੈਂਪਸ ਸੁਰੱਖਿਆ ਨੂੰ ਸੂਚਿਤ ਕੀਤਾ ਅਤੇ ਇਹ ਦੇਖਦੇ ਹੋਏ ਵਿਅਕਤੀ ਉਥੋਂ ਭੱਜ ਗਿਆ। ਥੋੜੀ ਦੇਰ ਬਾਅਦ ਪੁਲਿਸ ਨੇ ਕਿਹਾ ਕਿ ਇਕ ਹੋਰ ਔਰਤ ਕਲਾਸ ਵਿਚ ਜਾ ਰਹੀ ਸੀ ਜਦੋਂ ਕਥਿਤ ਤੌਰ ਤੇ ਦੋਸ਼ੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਦੱਸਿਆ ਕਿ ਪੀੜਤ ਨੇ ਕੈਂਪਸ ਦੀ ਸੁਰੱਖਿਆ ਨੂੰ ਸੂਚਿਤ ਕੀਤਾ। ਇਸ ਵਿਅਕਤੀ ਨੂੰ ਥੋੜੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਟੋਰਾਂਟੋ ਦੇ 31 ਸਾਲਾ ਯੈਵਗਨੀ ਵਿਟਾਇਲੋਚਨ ਗੁਲੇ ਨੇ ਜਿਨਸੀ ਸ਼ੋਸ਼ਣ ਅਤੇ ਧਮਕੀਆਂ ਦੇਣ ਦੇ ਇਕ ਇਕ ਮਾਮਲੇ ਅਤੇ ਪ੍ਰਮੋਸ਼ਨ ਦੀ ਉਲੰਘਣਾ ਦੇ 4 ਦੋਸ਼ ਲਗਾਏ ਗਏ ਹਨ। ਅਦਾਲਤ ਵਿਚ ਅਜੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇੱਥੇ ਹੋਰ ਵੀ ਪੀੜਿਤ ਹੋ ਸਕਦੇ ਹਨ ਅਤੇ ਕਿਸੇ ਵੀ ਜਾਣਕਾਰੀ ਦੇਣ ਵਾਲੇ ਨੂੰ 416-858-5100 ਜਾਂ ਗੁੰਮਨਾਮ ਤੌਰ ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਯੂਪੀ ਐਕਸਪ੍ਰੈਸ ਟ੍ਰੇਨ ਨਾਲ ਹੋਏ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ, ਪੁਲਿਸ ਜਾਂਚ ਕਰਕੇ ਕੀਤੀ ਗਈ ਮੁਅੱਤਲ। ਮਿਲਟਨ ਸਕੂਲ ਵਿਚ ਅੱਗਜਨੀ ਦੀ ਘਟਨਾ ਦੇ ਨਾਲ ਲਾਫਟਰੀ ਸੁਨੇਹੇ ਲਿਖੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਹੈਮਿਲਟਨ ਸ਼ਹਿਰ ਦੇ ਰਾਂਸਮਵੇਅਰ ਸਾਈਬਰ ਹਮਲਾ ਹੋਣ ਕਰਕੇ ਆਈਟੀ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਟੋਰਾਂਟੋ ਦੇ ਵਿਅਕਤੀ ਦੇ ਕਥਿਤ ਤੌਰ ਤੇ ਇਕ ਔਰਤ ਦਾ ਪਿੱਛਾ ਕਰਨ ਅਤੇ ਇਕ ਹੋਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ, ਟਿਊਜ਼ਡੇ, 5 ਮਾਰਚ 2024 ਤੇ ਸਵੇਰ ਦੇ 7:08 ਦਾ ਸਮਾਂ। ਜਾਰਜ ਇਲੀਅਟ ਅੰਗਰੇਜ਼ੀ ਚ ਲਿਖਦੇ ਆ ਤੇ ਬੜੀਆਂ ਮਸ਼ਹੂਰ ਕਿਤਾਬਾਂ, ਕਿਸੇ ਨਾ ਕਿਸੇ ਜਗ੍ਹਾ ਤੇ ਇਨ੍ਹਾਂ ਬਾਰੇ ਤੁਸੀਂ ਜ਼ਰੂਰ ਪੜਿਆ ਹੋਏਗਾ। ਜਦੋਂ ਮੈਂ ਇਨ੍ਹਾਂ ਦਾ ਨਾਂ ਪੜ੍ਹਦਾ ਹੁੰਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਇਹ ਕਿਸੇ ਮੇਲ ਦਾ ਨਾਂ ਆ, ਪਰ ਐਕਚੁਅਲੀ ਉਹ ਮੈਰੀ ਐਨ ਇਵੈਂਸ ਤੇ ਮੈਰੀਅਨ ਇਵੈਂਸ ਦੇ ਤੌਰ ਤੇ ਜਾਣੇ ਜਾਂਦੇ ਸੀ। 22 ਨਵੰਬਰ 1819 ਚ ਜਨਮ ਹੁੰਦਾ ਸ਼ਿਲਵੇਰਸ ਖਟੋਨ, ਵਾਰਵਿਕਸ਼ਾਇਰ, ਇੰਗਲੈਂਡ ਤੇ ਦੇਹਾਂਤ 22 ਦਸੰਬਰ 1880 ਲੰਡਨ ਦੇ ਵਿੱਚ ਨੋਵਲਿਸਟ ਰਹੇ ਨੇ ਜਾਰਜ ਇਲੀਅਟ ਦੇ ਤੁਸੀਂ ਨੋਵਲਾਂ ਦਾ ਜ਼ਿਕਰ ਸੁਣਿਆ ਕਰਨਾ ਹੋਣਾ ਹੀ ਹੈ ਮਿਲ ਔਨ ਦ ਫਲੋਸ ਇਹ ਮੇਰੇ ਕੋਲ ਪਿਆ ਸੀ ਮੈਂ ਵੀ ਲਿਆਂਦਾ ਵੀ ਚੱਲ ਆਪਾਂ ਵੀ ਅੰਗਰੇਜ਼ੀ ਬਣ ਗਏ ਤੇ ਦੇਹਾਂਤ 22 ਦਸੰਬਰ 1880 ਲੰਡਨ ਦੇ ਵਿਚ ਨੋਵਲਿਸਟ ਰਹੇ ਨੇ ਜਾਰਜ ਇਲੀਅਟ ਦੇ ਤੁਸੀਂ ਨੋਵਲਾਂ ਦਾ ਜ਼ਿਕਰ ਸੁਣਿਆ ਕਰਨਾ ਹੋਣਾ ਹੀ ਹੈ ਮਿਲ ਔਨ ਦ ਫਲੋਸ ਇਹ ਮੇਰੇ ਕੋਲ ਪਿਆ ਸੀ ਮੈਂ ਵੀ ਲਿਆਂਦਾ
दाल दिलों दे दर्दिया देख ले वे दूने दुखां यारियां लौन लगे ए जो लोभ लाए लज्जत वसू वाले ओही हिजर दे लब मगाउण लगे ओ जेड़े चढ़दे सी चन्न चुमारिया ते चोटी जान के पौड़िया टाउण लगे उन्हां जज्बिआं नूं देके लफ्ज़ बंदी आ सतिंदर सरताज वी गाउण लगे दिलां दी बाजी जित के कबूली असी हारो तेरियां तां गल्लां ही ने हजारां विचों पुगिआ नी वादा इक वारो तेरियां तां गल्लां ने दिलां दी बाजी जित के कबूली असी हार तेरियां तां गल्लां ने सुनाइए कितां दिखाइए कितां सच्ची जे सुनेगा तां ही दसीए पता ना लगे रता ना लगे गमगीन होइए जावे हसीए मोहब्बतां दी अकलो कदी सार तेरिया तां गल्लां ने वे ढोला कदी करदे दिलां दा हौला पार तेरिया तां गल्लां ने तेरे बारे सानू पता लग्या जहान तो किते एहसान तो चंगा हुंदा दस दिंदा अपनी जुबान तो विसरे ईमान तो ना सोचिया सी ना लोचिया सी एतां दे जीउण दे हालात दे बहारां कोलों प्यारां कोलों खावांगे एतां दी कदी मौत वे पता ए सानू
शुकराने जोना उन्ना दुश्वार दी बनिया इन्ना कुछ बन गया लेकिन कुदरत तो पार नहीं बनिया बंदे दे हथा वरगा बाकी ता वजन तरीके लाला के चक लई दे के पिए हलके कर हक ले दे पर दिल दे बोझ तो भारा अज भी कृपार नहीं बनिया इतना कुछ बन गया लेकिन कुदरत तो पार नहीं बनिया बंदे दे हथा वरगा दुनिया विच उस तो सोना अज तक व्यापार नहीं बनिया इतना कुछ बन गया लेकिन कुदरत तो पार नहीं बनिया बंदे दे हथां वरगा जांदी ताल सदा जज्बे नूं मारन वाला कोई हथियार नहीं बनिया इन्ना कुछ बन गया ले
ਕੁਦਰਤ ਤੋਂ ਪਾਰ ਨਹੀਂ ਬਣਿਆ ਉਹ ਵੀ ਕੋਈ ਸ਼ਖਸ ਨਿਰਾਲੇ ਜੰਗ ਤੇ ਮਸ਼ਹੂਰ ਹੋਏ ਆਪਣੇ ਦੇ ਨੇੜੇ ਹੋ ਗਏ ਦੁਨੀਆਂ ਤੋਂ ਦੂਰ ਹੋਏ ਜਿਨ੍ਹਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆਂ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਉਹ ਅੱਜ ਤਾਂ ਕਮਾਲ ਹੀ ਹੋਗੀ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨੀ ਕੀ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
You're listening to the current affairs with Ramanjit Sidhu.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਕੁਝ ਖਾਮੀਆਂ ਆਈਆਂ ਜਿਹਦੇ ਕਰਕੇ ਸਾਨੂੰ ਰੁਕਾਵਟ ਲੈਣੀ ਪੈ ਗਈ ਤੇ ਫਿਰ ਮੈਂ ਗਾਣਾ ਵੀ ਪਹਿਲਾਂ ਚਲਾਇਆ ਬੜਾ ਉੱਗੜ ਦੁੱਗੜ ਜਿਹਾ ਕੰਮ ਹੋ ਗਿਆ ਮੇਰੇ ਖਿਆਲ ਚ ਤੁਹਾਡੇ ਕੋਲ ਹੁਣ ਆਵਾਜ਼ ਆਉਂਦੀ ਹੋਏਗੀ ਤੇ ਥੋੜਾ ਜਿਹਾ ਗੈਪ ਵੀ ਹੁੰਦਾ ਜਦੋਂ ਤੁਸੀਂ ਸਟੂਡੀਓ ਤੋਂ ਬੋਲਦੇ ਆ ਤੇ ਔਨ ਏਅਰ ਉਹਦਾ ਡਿਸਪਲੇ ਹੁੰਦਾ ਯੈਸ ਆਈ ਐਮ ਸੋ ਰਿਲੀਵਡ ਨਾਓ ਕਿ ਮੇਰੀ ਆਵਾਜ਼ ਔਨ ਏਅਰ ਜਾਣ ਲੱਗ ਗਈ ਸੋ ਇਟਸ ਕਨਫਰਮਡ ਹੁਣ ਗੱਲ ਇਹ ਹੈ ਕਿ ਮੈਂ ਜਿੱਦਾਂ ਸ਼ੁਰੂ ਕੀਤਾ ਸੀ ਉਦਾਂ ਤਾਂ ਨਹੀਂ ਹੋਣਾ ਕਿਉਂਕਿ ਉਹ ਬੜਾ ਕੁਦਰਤੀ ਸੁਭਾਵਕ ਤੁਹਾਡਾ ਮੂਡ ਹੁੰਦਾ ਪਰ ਮੈਂ ਫਿਰ ਵੀ ਅੱਜ ਜੋ ਤਿਆਰ ਕਰਕੇ ਆਇਆ ਸੀ ਉਸੇ ਹਿਸਾਬ ਨਾਲ ਗੱਲ ਕਰਦੇ ਹਾਂ ਗੱਲਾਂ ਇੱਥੋਂ ਸ਼ੁਰੂ ਕਰਨੀਆਂ ਸੀ ਕਿ ਅਲਾਪ ਕਿਤੋਂ ਹੋਰ ਚੱਕਣਾ ਹੈ ਤੇ ਗੱਲ ਕਿਤੇ ਜਾ ਕੇ ਮਕਾਉਣੀ ਹੋਰ ਹੈ ਬੰਦੇ ਦੇ ਹੱਥਾਂ ਤੱਕ ਗੀਤ ਮੈਂ ਇਹ ਚਲਾਉਣਾ ਸੀ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਜਾਰਜ ਇਲੀਅਟ ਤੋਂ ਜਾਰਜ ਇਲੀਅਟ ਕਹਿੰਦੇ ਐਨੀ ਕਵਾਰਡ ਕੈਨ ਫਾਈਟ ਅ ਬੈਟਲ ਵੈਨ ਹੀ ਇਜ਼ ਸ਼ਿਓਰ ਆਫ ਵਿਨਿੰਗ ਬਟ ਗਿਵ ਮੀ ਦਾ ਮੈਨ ਹੂ ਹੈਜ਼ ਦਾ ਪਲੱਕ ਟੂ ਫਾਈਟ ਵੈਨ ਹੀ ਇਜ਼ ਸ਼ਿਓਰ ਆਫ ਲੂਜ਼ਿੰਗ ਅਸੀਂ ਜੇਤੂਆਂ ਨਾਲ ਖੜਨ ਦੇ ਸ਼ੌਕੀਨ ਹੋਏ ਪਏ ਹਾਂ ਸਾਨੂੰ ਜਿੱਤਣ ਦੀ ਤੰਗ ਰਹਿੰਦੀ ਆ ਬੱਚੇ ਵੀ ਇਹ ਕਹਿੰਦੇ ਆ ਔਰ ਕਈ ਵਾਰ ਪੇਰੈਂਟਸ ਇੱਕ ਬੜਾ ਗਲਤ ਸੈਂਟੈਂਸ ਬੱਚਿਆਂ ਦੇ ਕੋਲ ਬੋਲਦੇ ਆ ਜਦੋਂ ਕਿਸੇ ਐਗਜ਼ਾਮ ਨੂੰ ਜਾ ਰਹੇ ਹੁੰਦੇ ਨੇ ਵੀ ਪਹਿਲੇ ਨੰਬਰ ਤੇ ਆਉਣਾ ਇੱਕ ਤਾਂ ਇਹ ਬੜੀ ਮਾੜੀ ਗੱਲ ਹੈ ਮੇਰੇ ਹਿਸਾਬ ਨਾਲ ਇੱਕ ਹਰ ਹਾਲਤ ਵਿੱਚ ਜਿੱਤਣਾ ਹਰ ਹਾਲਤ ਵਿੱਚ ਜਿੱਤਣ ਦਾ ਮਤਲਬ ਹੈ
ਸਾਮ ਦਾਮ ਦੰਡ ਭੇਦ ਨੋ। ਇਹੀ ਜੀ ਜਿੱਤ ਦਾ ਕੋਈ ਫਾਇਦਾ ਨਹੀਂ ਹੈ। ਇਸ ਤਰ੍ਹਾਂ ਦੀ ਜਿੱਤ ਤੋਂ ਆਪਣੇ ਬੱਚਿਆਂ ਨੂੰ ਦੂਰ ਲੈ ਜਾਣਾ ਚਾਹੀਦਾ। ਅਸੀਂ ਅਜਿਹੀਆਂ ਜਿੱਤਾਂ ਨਹੀਂ ਜਿੱਤਣੀਆਂ। ਹੁਣ ਤੱਕ ਦਾ ਸੰਸਾਰ ਅਜਿਹੀਆਂ ਜਿੱਤਾਂ ਵਾਲਿਆਂ ਦਾ ਹੀ ਸੰਸਾਰ ਹੈ। ਹੁਣ ਹੋਣਾ ਕੀ ਚਾਹੀਦਾ ਸੀ? ਇੱਕ ਅਦਬੀ ਤੇ ਬੇਅਦਬੀ ਦੇ ਮਾਮਲੇ ਬੜੇ ਆਉਂਦੇ ਆ ਕਿ ਕਿਸੇ ਧਰਮ ਗ੍ਰੰਥ ਨੂੰ ਉਹਦੇ ਪੰਨਿਆਂ ਨੂੰ ਕਿਸੇ ਨੇ ਫਾੜ ਦਿੱਤਾ ਜਾਂ ਉਹਨਾਂ ਨੂੰ ਖਰਾਬ ਕਰ ਦਿੱਤਾ, ਜਾਂ ਫਿਰ ਇੱਕ ਹੋਰ ਸਟੇਜ ਆਉਂਦੀ ਹੈ ਕਿ ਕਿਸੇ ਗ੍ਰੰਥ ਦੇ ਪੰਨਿਆਂ ਨੂੰ ਜਾਂ ਪੂਰੇ ਗ੍ਰੰਥ ਨੂੰ ਹੀ ਜਲਾ ਦਿੱਤਾ ਗਿਆ। ਹੁਣ ਇਹਦੇ ਨਾਲ ਜੁੜੀ ਹੋਈ ਗੱਲ ਹੈ, ਜੋਸਫ ਬ੍ਰੋਡਸਕੀ ਨੇ ਕਹੀ, ਕਹਿੰਦੇ ਦੇਅਰ ਆਰ ਵਰਸ ਕ੍ਰਾਈਮਸ ਦੈਨ ਬਰਨਿੰਗ ਬੁੱਕਸ। ਕਿਤਾਬਾਂ ਨੂੰ ਸਾੜਨ ਤੋਂ ਵੀ ਭਿਆਨਕ ਭੈੜਾ ਭੱਦਾ ਅਪਰਾਧ ਹੈ। ਕਿਤਾਬ ਨੂੰ ਜਲਾਏ ਜਾਣ ਤੋਂ ਵੀ ਭੱਦਾ ਅਪਰਾਧ ਹੈ। ਵਨ ਆਫ ਦੈਮ ਇਜ਼ ਨਾਟ ਰੀਡਿੰਗ ਦੈਮ। ਤੇ ਉਹਨਾਂ ਅਪਰਾਧਾਂ ਚੋਂ ਇੱਕ ਅਪਰਾਧ ਹੈ ਕਿ ਉਹਨਾਂ ਪੁਸਤਕਾਂ ਨੂੰ ਨਾ ਪੜ੍ਹਨਾ। ਤੁਸੀਂ ਕਿਸੇ ਪੁਸਤਕ ਨੂੰ ਪਵਿੱਤਰ ਕਹਿਣ ਦਾ ਹੱਕ ਉਦੋਂ ਹੀ ਰੱਖਦੇ ਹੋ ਜਦੋਂ ਉਹਨੂੰ ਤੁਸੀਂ ਆਪ ਪੜ੍ਹਿਆ ਹੋਵੇ, ਵਿਚਾਰਿਆ ਹੋਵੇ ਤੇ ਆਪਣੇ ਜੀਵਨ ਦੇ ਵਿੱਚ ਵੀ ਉਤਾਰਿਆ ਹੋਵੇ। ਇਸ ਤੋਂ ਉਰਾਂ ਉਸ ਕਿਤਾਬ ਨਾਲ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਕੋਈ ਸੰਬੰਧ ਨਹੀਂ ਹੈ। ਕੁਛ ਜਾਂ ਅਸੀਂ ਕੁਦਰਤੀ ਕੁਛ ਐਸੇ ਪਰਿਵਾਰ ਚ ਪੈਦਾ ਹੋ ਗਏ ਜਿਹੜਾ ਉਹ ਕਿਤਾਬ ਨਾਲ ਜੁੜਿਆ ਹੋਇਆ। ਇਹ ਪਰਿਵਾਰਕ ਪੱਧਰ ਦਾ ਮਾਮਲਾ ਨਹੀਂ ਹੈ। ਇਹ ਤੇ ਜ਼ਮੀਨ ਵੀ ਮੈਂ ਕਹਿੰਦਾ ਹੁੰਦਾ ਕਿ ਪਿਓ ਦੀ ਜ਼ਮੀਨ ਪੁੱਤ ਦੇ ਨਾਂ ਚੜ੍ਹਨੀ, ਇਹ ਕਿੱਥੋਂ ਦਾ ਇਨਸਾਫ਼ ਹੈ? ਇਹ ਤਾਂ ਜਨਮ ਹੈ। ਫਿਰ ਅਸੀਂ ਕਹਿੰਦੇ ਜਨਮ ਨਾਲ ਕੋਈ ਵੱਡਾ ਨਹੀਂ ਹੁੰਦਾ। ਬਈ ਮੈਂ ਜੇ 10,000 ਕਿੱਲੇ ਵਾਲੇ ਦੇ ਜੰਮ ਗਿਆ, ਮੈਂ ਵੱਡਾ ਕਾਹਤੋਂ ਨਾ ਹੋਇਆ? ਮੈਂ ਤਾਂ ਵੱਡਾ ਹੋ ਗਿਆ ਜਨਮ ਨਾਲ। ਅਸੀਂ ਜਨਮ ਨਾਲ ਵੱਡੇ ਹੁੰਦੇ ਹਾਂ ਕਿਉਂਕਿ ਸਾਡੇ ਕਰਮ ਕਿਤੇ ਹੋਰ ਹੀ ਪਏ ਆ। ਕੁਝ ਕਰਮਾਂ ਨਾਲ ਵੀ ਵੱਡੇ ਹੁੰਦੇ ਨੇ ਤੇ ਕਰਮਾਂ ਨੂੰ ਭਾਗ ਨਹੀਂ ਕਹਿਣਾ, ਜਿਵੇਂ ਅਸੀਂ ਕੱਲ ਕਿਹਾ ਸੀ ਵੀ ਉਹ ਕਿਸਮਤ ਨਹੀਂ ਹੈ। ਕਰਮਾਂ ਦਾ ਮਤਲਬ ਕਰਨੀ ਹੈ, ਕੰਮ ਕਰਨਾ, ਅਮਲ ਨੇ। ਹੁਣ ਅਸੀਂ ਅਮਲ ਨੂੰ ਵੀ ਭਾਗ ਕਹਿਣ ਲੱਗ ਜਾਈਏ ਬੰਦੇ ਦਾ, ਉਹ ਗੱਲ ਆਉਂਦੀ ਨਹੀਂ। ਹੁਣ ਇਹ ਜਿਹੜਾ ਗੀਤ ਅੱਜ ਅਸੀਂ ਪਲੇ ਕੀਤਾ, ਇਹਦੇ ਨਾਲ ਜੁੜੀ ਗੱਲ ਹੈ ਕਿ ਅਸੀਂ ਕੁਦਰਤ ਨਾਲ ਕਈ ਵਾਰੀ ਬੰਦੇ ਦੀਆਂ ਬਣਾਈਆਂ ਚੀਜ਼ਾਂ ਦਾ ਮੁਕਾਬਲਾ ਕਰਨ ਡਹਿ ਪੈਂਦੇ ਹਾਂ, ਜਾਂ ਵਿਗਿਆਨ ਦੇ ਮੁਕਾਬਲੇ ਚ ਰੱਬ ਰੱਖ ਲੈਂਦੇ ਹਾਂ। ਬੜੀ ਮਹਾਨ ਅਗਿਆਨਤਾ ਇਹ। ਉਹ ਦੋਨੇ ਅਲੱਗ ਅਲੱਗ ਵਿਧਾਵਾਂ ਨੇ ਜ਼ਿੰਦਗੀ ਦੀਆਂ। ਜਿਸ ਜਿਸ ਚੀਜ਼ ਦਾ ਨਹੀਂ ਪਤਾ ਲੱਗਦਾ ਉੱਥੇ ਅਸੀਂ ਕਹਿੰਦੇ ਕੋਈ ਤਾਂ ਸ਼ਕਤੀ ਹੈ। ਜਿਹੜੀ ਚੀਜ਼ ਦਾ ਪਤਾ ਲੱਗ ਗਿਆ ਉੱਥੇ ਕਹਿੰਦੇ ਚੱਲ ਆਹ ਤਾਂ ਸਮਝ ਆ ਗਈ, ਇਹ ਤਾਂ ਮਾਮਲਾ ਟੈਕਨੀਕਲ ਹੈ। ਹਰ ਚੀਜ਼ ਟੈਕਨੀਕਲ ਹੁੰਦੀ ਜਾਊਗੀ। ਅਧਿਆਤਮ ਵੀ ਬਣਦਾ, ਅਧਿਆਤਮ ਅੰਦਾਜ਼ਿਆਂ ਚੋਂ ਹੈ। ਕਦੇ PhD ਕਰੋ, PhD ਨਹੀਂ ਕਰਨੀ ਤਾਂ ਡਿਜ਼ਰਟੇਸ਼ਨ ਪੇਪਰ ਲਿਖੋ, ਥੀਸਿਸ ਲਿਖੋ। ਉਹਦੇ ਵਿੱਚ ਹਾਈਪੋਥੀਸਿਸ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ ਤੁਸੀਂ ਅੰਦਾਜ਼ੇ ਲਾਉਂਦੇ ਹੋ ਕਿ ਯਾਰ ਆਹ ਗੱਲ ਕਿਤੇ ਐਂ ਤਾਂ ਨਹੀਂ, ਯਾਰ ਪੰਜਾਬ ਦੇ ਵਿੱਚ ਜਵਾਨੀ ਘੱਟ ਤਾਂ ਨਹੀਂ ਰਹੀ, ਕਿ ਪੰਜਾਬ ਦੀ ਜਵਾਨੀ ਨਸ਼ਿਆਂ 'ਤੇ ਲੱਗ ਗਈ। ਮੈਂ ਜਦੋਂ ਨਿਕਲਿਆ ਮੈਨੂੰ ਕਈ ਥਾਂ 'ਤੇ ਮੁੰਡੇ ਡਿੱਗੇ ਪਏ ਜੇ ਮਿਲੇ। ਉਹ ਤੋਂ ਬਾਅਦ ਅਸੀਂ ਕਹਿੰਦੇ ਐਂ ਨਹੀਂ ਪਤਾ ਲੱਗਣਾ, ਇਹਦੀ ਰਿਸਰਚ ਕਰਦੇ ਹਾਂ। ਚਲੋ ਐਂ ਕਰੋ, ਇੰਨੇ ਇੰਨੇ ਸ਼ਹਿਰਾਂ ਪਿੰਡਾਂ ਦੇ ਵਿੱਚੋਂ ਇੰਨੇ ਇੰਨੇ ਲੋਕ ਲੈ ਕੇ ਸੈਂਪਲ ਇਕੱਠਾ ਕਰਦੇ ਹਾਂ, ਫਿਰ ਅਸੀਂ ਉਹ ਸੈਂਪਲ ਇਕੱਠਾ ਕਰਕੇ ਵਿਗਿਆਨਕ ਤਰੀਕੇ ਨਾਲ ਉਹਦਾ ਪਤਾ ਲਾਉਣਾ, ਕਿਹੜਾ ਨਸ਼ਾ ਕਦੋਂ ਤੋਂ ਕਰਦੇ ਆ, ਕਿਹੜਾ ਵਰਗ ਕਰਦਾ, ਉਹਦੀ ਆਰਥਿਕਤਾ ਕੀ ਹੈ, ਉਹਦੇ ਜੀਵਨ ਦੀਆਂ ਸਮੱਸਿਆਵਾਂ ਸੰਕਟ ਕੀ ਨੇ, ਫਿਰ ਅਸੀਂ ਉਹਦਾ ਸਾਰਾ ਸਮੁੱਚਾ ਅਧਿਐਨ ਕਰਨ ਤੋਂ ਬਾਅਦ ਉਹ 1000 ਪੰਨੇ ਦੀ ਰਿਸਰਚ ਕਰਕੇ ਅਖੀਰ 'ਚ ਉਹਦਾ ਕਨਕਲੂਜਨ ਲਿਖਦੇ ਹਾਂ, ਜਿਹੜਾ ਹਾਈਪੋਥੀਸਿਸ ਦੇ ਨਾਲੋਂ ਮਿਲਦਾ ਵੀ ਹੋ ਸਕਦਾ, ਭਿੰਨ ਵੀ ਹੋ ਸਕਦਾ, ਜਾਂ ਥੋੜਾ ਜਿਹਾ ਭਿੰਨ ਤੇ ਥੋੜਾ ਜਿਹਾ ਮਿਲਦਾ ਜੁਲਦਾ ਵੀ ਹੋ ਸਕਦਾ। ਇਹ ਹੈ ਜੀਵਨ ਦੀ ਸੱਚਾਈ ਕਿ ਗਿਆਨ ਉਤਪੰਨ ਕਿਵੇਂ ਹੁੰਦਾ। ਹੁਣ ਗੱਲ ਆ ਗਈ ਕਿ ਕੁਦਰਤ ਵੱਡੀ ਹੈ ਕਿ ਕੀ। ਪਹਿਲੀ ਗੱਲ, ਜਿਹੜੀ ਚੀਜ਼ਾਂ ਬੰਦੇ ਨੇ ਬਣਾਈਆਂ ਉਹ ਵੀ ਕੁਦਰਤੀ ਹੈ। ਤੁਸੀਂ ਪਾਣੀ ਨੂੰ ਜ਼ਹਿਰ ਬਣਾ ਕੇ ਦਿਖਾਓ, ਪਾਣੀ 'ਚ ਕੁਝ ਮਿਲਾਉਣਾ ਪਊਗਾ, ਪਾਣੀ 'ਚੋਂ ਸਿੱਧਾ ਜ਼ਹਿਰ ਨਹੀਂ ਬਣ ਸਕਦਾ। ਕੁਝ ਕੁਦਰਤ ਦੇ ਸਿੱਧੇ ਜ਼ਹਿਰੀਲੇ ਬੂਟੇ ਵੀ ਹੈ, ਕੁਝ ਜਾਨਵਰਾਂ ਦੇ ਸਿਰਾਂ ਦੇ ਵਿੱਚ ਜ਼ਹਿਰ ਹੁੰਦੀ ਹੈ, ਉਹ ਦੰਦੀ ਮਾਰਦੇ ਆ ਤੇ ਉਹ ਜ਼ਹਿਰ ਚੱਲੀ ਜਾਂਦੀ ਹੈ, ਕੁਝ ਜ਼ਹਿਰ ਅਸੀਂ ਸਾਇਨਾਈਡ ਵਰਗੇ ਆਪ ਵੀ ਬਣਾਉਂਦੇ ਹਾਂ। ਹੁਣ ਉਹ ਵੀ ਕੁਦਰਤੀ ਹੋਏ ਨੇ ਕਿਉਂਕਿ ਕੁਦਰਤ ਵੱਲੋਂ ਪ੍ਰਾਪਤ ਵਸਤੂਆਂ ਨੂੰ ਹੀ ਆਪਸ ਵਿੱਚ ਇਸ ਮਿਸ਼ਰਣ 'ਚ ਉਹਨਾਂ ਨੂੰ ਬਿਠਾ ਦੇਣਾ। ਹੁਣ ਜਿਹੜਾ ਘਿਓ ਹੈ ਉਹ ਦੁੱਧ 'ਚ ਹੀ ਹੈ, ਪਰ ਦੁੱਧ ਕੁਦਰਤੀ ਰੂਪ 'ਚ ਹੈ, ਉਹਦੇ ਅੰਦਰੋਂ ਕਾਂਟ ਛਾਂਟ ਕਰਕੇ ਕੱਢਿਆ ਗਿਆ। ਉਹ ਕੁਦਰਤ, ਉਹ ਬ੍ਰਹਿਮੰਡ ਦੇ ਬਾਹਰੋਂ ਨਹੀਂ ਆਇਆ ਕਿਤੋਂ, ਉਲਕਾ ਪਿੰਡ ਵਾਂਗੂ ਨਹੀਂ ਡਿੱਗਿਆ। ਸੋ ਜੇ ਹੁਣ ਅਸੀਂ ਬੰਦੇ ਦੀ ਗੱਲ ਕਰਦੇ ਹਾਂ ਕਿ ਬੰਦੇ ਦਾ ਵਿਕਾਸ ਕਿਵੇਂ ਹੁੰਦਾ, ਦੋ ਤਰ੍ਹਾਂ ਹੁੰਦਾ। ਬੰਦੇ ਨੇ ਪਹਿਲਾਂ ਮਾਨਸਿਕ ਵਿਕਾਸ ਕੀਤਾ, ਫਿਰ ਉਹਦੇ ਸਰੀਰ ਦੀਆਂ ਕਮੀਆਂ ਉਹਨੂੰ ਨਜ਼ਰ ਆਈਆਂ ਕਿ ਇਦਾਂ ਕੰਮ ਨਹੀਂ ਚੱਲਣਾ। ਜਿਹੜੇ ਬੰਦੇ ਦੇ ਦਿਮਾਗ ਦੇ ਖਿਆਲ ਹੈ, ਉਹਨਾਂ ਖਿਆਲਾਂ ਨੂੰ ਮੂਰਤੀ ਦੇ ਰੂਪ ਵਿੱਚ ਲੈ ਕੇ ਆਉਣ ਵਾਸਤੇ ਸਾਡਾ ਹੱਥ ਕਾਬਲ ਨਹੀਂ ਸੀ। ਤੁਸੀਂ ਬਾਂਦਰ ਦਾ ਹੱਥ ਦੇਖੋ, ਉਹਦਾ ਅੰਗੂਠਾ ਬੜਾ ਕਮਜ਼ੋਰ ਹੈ, ਉਹਦੀਆਂ ਬਾਕੀ ਚਾਰੇ ਉਂਗਲਾਂ ਲੰਮੀਆਂ ਨੇ। ਹੋਰ ਕਿਸੇ ਵੀ ਜਾਨਵਰ ਦਾ ਅੰਗੂਠਾ ਬੰਦੇ ਦੇ ਅੰਗੂਠੇ ਵਰਗਾ ਨਹੀਂ ਹੈ, ਕਿਉਂਕਿ ਜੇ ਅੰਗੂਠਾ ਵੱਢ ਦੋ ਤੇ ਬਾਕੀ ਚਾਰੇ ਉਂਗਲਾਂ ਕਿਸੇ ਕੰਮ ਦੀਆਂ ਨਹੀਂ, ਇਹਦੀ ਗ੍ਰਿਪ ਨਹੀਂ ਰਹਿੰਦੀ। ਸੋ ਜਿੰਨੇ ਵੀ ਅਸੀਂ ਕੰਮ ਕੀਤੇ ਆ, ਇਹ ਜਿਹੜਾ ਅੰਗੂਠਾ ਆ ਇਹ ਐਕਸੀਕਿਊਸ਼ਨਰ ਹੈ। ਵੱਟ ਐਵਰ ਥੋਟਸ ਆਰ ਇਨ ਯੋਰ ਮਾਇੰਡ ਉਹ ਅੰਗੂਠੇ ਨਾਲ ਪੂਰੇ ਹੁੰਦੇ ਆ, ਅੰਗੂਠੇ ਦੀ ਸਹਾਇਤਾ ਨਾਲ ਬਾਕੀ ਉਂਗਲਾਂ ਜੁੜਦੀਆਂ। ਸੋ ਅੰਗੂਠੇ ਦਾ ਵਿਕਾਸ, ਮਨੁੱਖ ਦੇ ਸੰਪੂਰਨ ਵਿਕਾਸ ਤੇ ਸਾਰੀਆਂ ਇਮਾਰਤਾਂ, ਬਣਾਏ ਹੋਏ ਹਥਿਆਰ, ਬਣਾਏ ਹੋਏ ਔਜ਼ਾਰ, ਇਨ੍ਹਾਂ ਦੇ ਵਿੱਚ ਦਿਖਦਾ। ਹੁਣ ਅੰਗੂਠੇ ਦੇ ਵਿਕਾਸ ਨੇ ਬਾਕੀ ਹੱਥ ਨੂੰ ਤਾਕਤ ਦਿੱਤੀ, ਇਸੇ ਕਰਕੇ ਜਦੋਂ ਮਹਾਂਭਾਰਤ ਵਿੱਚ ਮੰਗਿਆ ਗਿਆ ਤਾਂ ਅੰਗੂਠਾ ਮੰਗਿਆ ਗਿਆ ਸੀ ਗੁਰੂ ਦਰੋਣਾਚਾਰਿਆ ਵੱਲੋਂ, ਵੀ ਇਹ ਕੁਲੀਨ ਵਰਗ ਦੇ ਨਾਲ ਮੁਕਾਬਲੇ ਕਰਨ ਲੱਗ ਗਿਆ, ਹੇਠਲੇ ਵਰਗ ਦਾ ਮੁੰਡਾ, ਕਾਬਲੀਅਤ ਪੂਰੀ ਹੈ, ਇਹਦਾ ਅੰਗੂਠਾ ਵੱਢੋ ਤਾਂ ਕਿ ਇਹਦੇ ਦਿਮਾਗ ਦੀ ਜੋ ਕਾਬਲੀਅਤ ਹੈ ਉਹ ਟਰਾਂਸਲੇਟ ਹੋ ਕੇ ਫਿਜ਼ੀਕਲ ਵਰਲਡ ਦੇ ਵਿੱਚ ਉਹ ਅਸਰ ਅੰਦਾਜ਼ ਨਾ ਹੋ ਸਕੇ। ਸੋ ਉੱਥੇ ਅੰਗੂਠੇ ਦੀ ਮਹਿਮਾ ਆਉਂਦੀ ਹੈ। ਅੰਗੂਠਾ ਤੁਸੀਂ ਬਹੁਤ ਧਿਆਨ ਨਾਲ ਦੇਖੋ ਔਰ ਉਹਦੀ ਕਦਰ ਕਰੋ। ਅਸੀਂ ਕਹਿੰਦੇ ਅੰਗੂਠੇਬਾਜ਼ੀ ਆ, ਅੰਗੂਠੇਬਾਜ਼ੀ ਨਹੀਂ ਹੈ ਇਹ, ਅੰਗੂਠੇ ਨੇ ਹੀ ਮਨੁੱਖ ਦੇ ਦਿਮਾਗ ਦੇ ਸਾਰੇ ਖਿਆਲਾਂ ਨੂੰ ਧਰਤੀ ਦੇ ਉੱਤੇ ਮੂਰਤੀਮਾਨ ਕੀਤਾ। ਜੋ ਮੇਰੀ ਹੁਣ ਤੱਕ ਦੀ ਗੱਲ ਹੈ, ਜਿੰਨੀ ਕੁ ਸਮਝ ਆਉਂਦੀ ਹੈ ਕਿ ਬੰਦੇ ਦਾ ਵਿਕਾਸ ਆ ਜਿਹੜਾ ਉਹਦੇ ਅੰਗੂਠੇ ਦੇ ਵਿਕਾਸ ਦੇ ਨਾਲ ਉਹ ਅਮਲੀ ਰੂਪ ਦੇ ਵਿੱਚ ਆਇਆ, ਤਾਂ ਹੀ ਉਹਨੂੰ ਡੰਡਾ ਫੜਨਾ ਆਇਆ, ਤੀਰ ਫੜਨਾ ਆਇਆ, ਗੋਲੀ ਚਲਾਉਣੀ ਆਈ, ਹਰ ਚੀਜ਼ ਦੇ ਵਿੱਚ ਇਹ ਕੰਮ ਕਰਦਾ। ਹੁਣ ਆ ਗਿਆ ਕਹਿੰਦੇ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਹੈ। ਹੁਣ ਗੀਤ ਤਾਂ ਬੜਾ ਘਾ ਅਸੀਂ ਦੇਖ ਲੈਂਦੇ ਹਾਂ ਕਿ ਲੈ ਲੈਂਦੇ ਹਾਂ ਕਿ ਸੁਰ ਚੰਗੇ ਆ, ਗਾਇਆ ਵੀ ਸੋਹਣਾ, ਪਰ ਬੜੇ ਧਿਆਨ ਨਾਲ ਇਹਦਾ ਜੇ ਵਿਸ਼ਲੇਸ਼ਣ ਕਰੋਗੇ ਕਿ ਕੁਦਰਤ ਦੀ ਬਣੀ ਹੋਈ ਚੀਜ਼ ਦੇ ਅੱਗੇ ਜਿਹੜੀਆਂ ਸੀਮਾਵਾਂ ਸੀਗੀਆਂ, ਜਿੱਥੇ ਬੰਦੇ ਦਾ ਹੱਥ ਜਿੰਨੀ ਬਾਰੀਕੀ ਨਾਲ ਕੰਮ ਨਹੀਂ ਕਰ ਸਕਦਾ, ਹੁਣ ਬੰਦੇ ਦੇ ਹੱਥ ਨਾਲ ਪੇਚ ਨਹੀਂ ਕਸੇ ਜਾ ਸਕਦੇ, ਪੇਚ ਕਸਣ ਵਾਸਤੇ ਤੁਹਾਨੂੰ ਪਾਨਾ ਹੀ ਚਾਹੀਦਾ, ਪਲਾਸ ਚਾਹੀਦਾ, ਰੈਂਚ ਚਾਹੀਦੀ ਹੈ, ਪਲਾਇਰ ਚਾਹੀਦਾ, ਉਹ ਅੱਗੇ ਉਹਦਾ ਵਿਕਾਸ ਹੈ। ਕੋਈ ਜਿੰਨਾ ਕੁਦਰਤੀ ਰੂਪ ਚ ਹੋ ਸਕਦਾ ਸੀ ਉਹ ਕਰ ਲਿਆ, ਜਿਹੜੀ ਰਹਿੰਦੀ ਖੂਹ ਦੀ ਤਾਕਤ ਹੈ ਅਸੀਂ ਉਹਨੂੰ ਬਾਹਰੋਂ ਔਜ਼ਾਰਾਂ ਨਾਲ ਬਣਾਈ, ਤੇ ਔਜ਼ਾਰ ਨੂੰ ਉਹਦੇ ਮੁਕਾਬਲੇ ਚ ਨਹੀਂ ਰੱਖ ਸਕਦੇ, ਤੇ ਕਹੋ ਵੀ ਬੰਦੇ ਦਾ ਹੱਥ ਤਾਂ ਪਲਾਸ ਪੂਰੇ ਫੇਲ ਹੈ, ਬੰਦੇ ਦਾ ਹੱਥ ਪੇਚ ਕਸਣ ਵਿੱਚ ਫੇਲ ਹੈ। ਪੇਚਕਸ ਹੱਥ ਚ ਲੈ ਲਓ ਸਕਰੂ ਡਰਾਈਵਰ, ਤੇ ਉਹਦੇ ਨਾਲ ਤੁਸੀਂ ਬਹੁਤ ਬਿਹਤਰੀਨ ਪੇਚ ਕਸ ਦੋਗੇ। ਉਹ ਬੰਦੇ ਦੇ ਹੱਥ ਨਾਲ ਸਰਜਰੀ ਵੀ ਨਹੀਂ ਹੁੰਦੀ, ਲੱਖਾਂ ਕਰੋੜਾਂ ਰੁਪਏ ਦੇ ਇੰਸਟਰੂਮੈਂਟ ਡਾਕਟਰ ਬਣਾਉਂਦੇ ਆ ਕਿ ਜੇ ਉਥੋਂ ਪਲੱਕ ਕਰਕੇ ਕੋਈ ਚੀਜ਼ ਕੱਢਣੀ ਹੈ, ਐਨ ਦਿਮਾਗ ਦੇ ਵਿੱਚ ਕੋਈ ਬਹੁਤ ਬਰੀਕ ਚੀਜ਼ ਪਈ ਹੈ, ਫਿਰ ਉੱਥੇ ਬੰਦੇ ਦਾ ਹੱਥ ਕੀ ਕਰੂਗਾ। ਸੋ ਇਹ ਜੋ ਬਾਹਰਲਾ ਸੰਸਾਰ ਵੀ ਹੈ, ਜਿਹੜੇ ਔਜ਼ਾਰ ਵੀ ਨੇ, ਇਹ ਸਾਡੇ ਦਿਮਾਗ ਦਾ ਹੀ ਉਪਜਿਆ ਰੂਪ ਨੇ। ਕੁਝ ਚੀਜ਼ਾਂ ਸਾਡੇ ਸਰੀਰ ਚ ਵਿਕਸਿਤ ਹੋ ਸਕਦੀਆਂ ਸੀ, ਕੁਝ ਅਸੀਂ ਬਾਹਰੀ ਸੰਸਾਰ ਵਿੱਚ ਵਿਕਸਿਤ ਕਰ ਲਈਆਂ। ਇਹ ਵੀ ਕੁਦਰਤ ਦਾ ਹੀ ਅਨੂਠਾ ਕਮਾਲ ਹੈ, ਜਾਂ ਅਸੀਂ ਕਹੀਏ ਵੀ ਇਸ ਧਰਤੀ ਤੇ ਚੱਲਦੇ ਇਵੋਲਿਊਸ਼ਨ ਦਾ ਹੀ ਇੱਕ ਹਿੱਸਾ ਹੈ। ਹੁਣ ਗੱਲਾਂ ਕੁਝ ਹੋਰ ਹੁੰਦੀਆਂ, ਬਣਾ ਕੁਝ ਹੋਰ ਲਈਦਾ। ਹਰ ਗੀਤ ਨੂੰ ਜਦੋਂ ਤੁਸੀਂ ਧਿਆਨ ਨਾਲ ਸੁਣਨ ਲੱਗ ਜਾਓ, ਉਹ ਕਹਿੰਦੇ ਨਾ ਵੀ ਵੱਡੇ ਬੰਦੇ ਕੀ ਹੁੰਦੇ ਆ, ਵੱਡੀ ਸ਼ਾਇਰੀ ਕੀ ਹੁੰਦੀ ਹੈ। ਦਿਲ ਹੀ ਤੋ ਹੈ ਨਾ ਸੰਗੋ ਖਿਸ਼ਤ, ਦਰਦ ਸੇ ਭਰ ਨਾ ਆਏ ਕਿਉਂ, ਰੋਏਂਗੇ ਹਮ ਹਜ਼ਾਰ ਬਾਰ, ਕੋਈ ਹਮੇ ਸਤਾਏ ਕਿਉਂ। ਹੁਣ ਜਦੋਂ ਗਾਲਿਬ ਨੇ ਲਿਖਣਾ ਹੈ, ਫਿਰ ਉਹਦੇ ਚ ਮੀਣ ਮੇਖ ਕੱਢੋ, ਫੇਰ ਆਉਂਦਾ ਸਵਾਦ, ਕਿਉਂਕਿ ਗਾਲਿਬ ਜਦੋਂ ਲਿਖੂਗਾ ਉਹ ਬੜੀ ਗਹਿਰਾਈ ਚ ਉਤਰ ਕੇ ਲਿਖੂਗਾ। ਉਦੋਂ ਮਾਰਕੀਟ ਚ ਕੀ ਚੱਲਦਾ, ਕੱਪੜੇ ਲੈਣੇ ਆ, ਗੱਡੀਆਂ ਲੈਣੀਆਂ ਨੇ, ਕੰਟਰੈਕਟ ਸਾਈਨ ਕਰਨੇ ਆ, ਵਰਲਡ ਟੂਰ ਤੇ ਜਾਣਾ, ਇਹ ਉਹਦੀਆਂ ਚਿੰਤਾਵਾਂ ਹੈ ਨਹੀਂ। ਉਹਨੇ ਅੰਤਰਲੀਨ ਹੋ ਕੇ ਲਿਖਣਾ, ਜਦੋਂ ਅੰਤਰਲੀਨ ਹੋ ਕੇ ਇੱਕਮਿਕ ਹੋ ਕੇ ਲਿਖੋਗੇ ਤਾਂ ਉਹ ਇਬਾਰਤ ਦੇ ਵਿੱਚ ਬਹੁਤ ਫਰਕ ਹੋਏਗਾ, ਤੇ ਉਹ ਤਕਰੀਬਨ ਮੁਕੰਮਲ ਹੋਏਗੀ ਜਾਂ ਬਹੁਤ ਲੰਬੇ ਸਮੇਂ ਤੱਕ ਮੁਕੰਮਲ ਰਹੇਗੀ। ਸੋ ਇੰਨੀ ਕੀ ਗੱਲ ਸੀਗੀ ਜਿਹੜੀ ਗੀਤ ਨਾਲ ਅੱਜ ਸ਼ੁਰੂ ਕਰਨੀ ਸੀ, ਪਰ ਕੁਝ ਟੈਕਨੀਕੈਲਿਟੀ ਸਾਨੂੰ ਲੈ ਬੈਠੀਆਂ, ਪਰ ਕੋਈ ਨਹੀਂ, ਇਹ ਵੀ ਜੀਵਨ ਦਾ ਚੱਲਦਾ ਹਿੱਸਾ ਹੀ ਹੈ। ਹੁਣ ਇਹ ਕਰਦੇ ਹਾਂ ਜੀ, ਮੇਰੇ ਖਿਆਲ ਚ ਛੋਟੀ ਜਿਹੀ ਇੱਕ ਬ੍ਰੇਕ ਲੈ ਲਾ ਮੈਂ, ਤੇ ਇਹ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਤੇ ਇਹ ਤੋਂ ਬਾਅਦ ਰਾਹ ਦੀ ਸਵਾਰੀ ਕੋਈ ਨਹੀਂ ਹੋਊਗੀ, ਸਿਰਫ ਟੈਕਸਟ ਪੜਾਂਗੇ, ਤੇ ਫਟਾਫਟ ਆਪਾਂ ਤਿੰਨ ਚਾਰ ਖਬਰਾਂ ਜਿਹੜੀਆਂ ਹੈ ਉਹਨਾਂ ਨੂੰ ਸਮਾਂ ਦੇਈਏ। ਤੇ ਇੱਕ ਗੱਲ ਹੋਰ ਹੈ ਕਿ ਮੈਂ ਕੋਈ 8:15 ਵਜੇ ਮੇਰੇ ਨਾਲ ਅੱਜ ਗੁਰਵਿੰਦਰ ਸੈਮ ਗੁਰਵਿੰਦਰ ਭਾਜੀ ਫਰੀਦਕੋਟ ਤੋਂ ਨੇ, ਸਾਡੇ ਨਾਲ ਅਕਸਰ ਬਹੁਤ ਖੁੱਲੀਆਂ ਤੇ ਸੁਭਾਵਕ ਤੌਰ ਤੇ ਵੱਡੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਆ, ਤੇ ਅੱਜ ਅਸੀਂ ਗੱਲਬਾਤ ਦਾ ਇੱਕ ਵਿਸ਼ਾ ਫੜਿਆ ਸੀ ਕਿ ਪੰਜਾਬ ਦੇ ਵਿੱਚ ਜਵਾਨੀ ਖਤਮ ਹੋ ਰਹੀ ਹੈ। ਕਈ ਲੋਕ ਜਦੋਂ ਮਿਲਦੇ ਆ ਉਹ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਕੀ ਹੋਊਗਾ, ਸਾਰੇ ਲੋਕ ਬਾਹਰ ਨੂੰ ਚਲੇ ਗਏ ਜਾਂ ਨਸ਼ਿਆਂ ਤੇ ਲੱਗ ਗਏ ਜਾਂ ਜਵਾਨੀ ਰੋਲੀ ਫਿਰਦੀ ਹੈ, ਤੇ ਪੰਜਾਬ ਹੈ ਕੀ। ਤੇ ਇਹਦੇ ਵਿੱਚੋਂ ਫਿਰ ਕੁਝ ਆਸਵੰਦ ਗੱਲਾਂ ਨੇ ਕਿ ਕਈ ਵਾਰ ਅਸੀਂ ਕਿਸੇ ਗੱਲ ਨੂੰ ਲੈ ਕੇ ਆਪਣਾ ਪ੍ਰਚਾਰ ਜਿਹਾ ਬਣਾ ਲੈਂਦੇ ਹਾਂ ਕਿ ਆਹ ਗੱਲ ਜੀ ਚੱਕ ਦਿੰਦੇ ਹਾਂ, ਪਰ ਕਈ ਵਾਰ ਉਹ ਗੱਲ ਉਵੇਂ ਨਹੀਂ ਹੁੰਦੀ। ਉਹਦਾ ਇੱਕ ਦੂਜਾ ਰੂਪ ਇਹ ਵੀ ਹੈ ਕਿ ਪੰਜਾਬ ਖਾਲੀ ਨਹੀਂ ਹੋਇਆ, ਪੰਜਾਬ ਦੇ ਵਿੱਚ ਬਹੁਤ ਕੁਝ ਪਿਆ। ਅੱਜ ਅਸੀਂ ਗੱਲਬਾਤ ਦਾ ਵਿਸ਼ਾ ਨਿਰਾਸ਼ਾ ਵਾਲਾ ਨਹੀਂ ਹੈ, ਸਗੋਂ ਉਸਾਰੂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਜਵਾਨੀ ਕਿੰਨੀ ਕੁ ਜਵਾਨੀ ਹੈ ਤੇ ਕਿੱਥੇ ਖੜੀ ਹੈ। ਆਹ ਬ੍ਰੇਕ ਤੋਂ ਬਾਅਦ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਵਿੱਚ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਤੇ ਖਬਰ ਆਪਾਂ ਪਹਿਲੀ ਲੈ ਲੈਂਦੇ ਹਾਂ। ਦੋ ਤਿੰਨ ਕਿਸਮ ਦੀਆਂ ਆਈਆਂ ਸੀ ਅੱਜ। ਇੱਕ ਤਾਂ ਜਦੋਂ ਕੋਈ ਬੰਦਾ ਸੰਸਾਰ ਤੋਂ ਚਲਿਆ ਜਾਂਦਾ ਫਿਰ ਤਾਂ ਉਹਦੇ ਵਿੱਚ ਕੋਈ ਔਗੁਣ ਛੱਡਦੇ ਹੀ ਨਹੀਂ ਅਸੀਂ, ਤੇ ਬਹੁਤ ਗੱਲਾਂ ਨੂੰ, ਸਮਾਜ ਸੁਧਾਰਨ ਦੀਆਂ ਗੱਲਾਂ ਨੂੰ, ਉਹਦੇ ਵੱਲੋਂ ਪਾਏ ਗਏ ਯੋਗਦਾਨ ਨੂੰ, ਜਵਾਨੀ ਨੂੰ ਸਹੀ ਤੇ ਰਾਹ ਤੇ ਪਾਉਣ ਦੇ ਯਤਨਾਂ ਨੂੰ, ਹਰ ਚੀਜ਼ ਦੀ ਵਡਿਆਈ ਮੀਡੀਆ ਕਰਨ ਲੱਗ ਜਾਂਦਾ ਹੈ, ਜਿਹੜੀਆਂ ਚੀਜ਼ਾਂ ਨੂੰ ਅਕਸਰ ਜਦੋਂ ਉਹ ਬੰਦਾ ਜਿਉਂਦਾ ਸੀ ਤਾਂ ਉਹਨਾਂ ਦਾ ਕਦੇ ਜ਼ਿਕਰ ਕੀਤਾ ਹੀ ਨਹੀਂ ਗਿਆ ਸੀ। ਤੇ ਹੁਣ ਇਹ ਹੈ ਕਿ ਇਹ ਹੁੰਦਾ ਕਿਉਂ ਹੈ। ਮੈਨੂੰ ਨਹੀਂ ਸੀ ਪਤਾ ਕਿ ਬਲੈਕ ਕਮਿਊਨਿਟੀ ਦਾ ਇੱਕ ਟੀਚਰ ਐਡਾ ਮਹਾਨ ਟੀਚਰ ਹੈ। ਜੇ ਭਾਈ ਮਹਾਨ ਸੀ ਤੇ ਪਿਛਲੇ 5 ਸਾਲਾਂ ਚ ਉਹਦਾ ਕਿੰਨਾ ਕੁ ਜ਼ਿਕਰ ਮੀਡੀਆ ਚ ਹੋਇਆ। ਜਦੋਂ ਕੋਈ ਬੰਦਾ ਚਲਿਆ ਜਾਂਦਾ ਉਹਦੇ ਵਿੱਚ ਰੱਬ, ਦੇਵੀ ਦੇਵਤੇ ਸਾਰਾ ਕੁਛ ਹੀ ਨਜ਼ਰ ਆਉਣ ਲੱਗ ਜਾਂਦਾ। ਜਦੋਂ ਜਿਉਂਦਾ ਹੁੰਦਾ ਤਾਂ ਉਹਦਾ ਕਦੇ ਜ਼ਿਕਰ ਤੱਕ ਨਹੀਂ ਆਇਆ। ਮੈਂ ਇਸ ਜੇ ਵਿਲੀਅਮਸ ਨਾਂ ਦੇ ਅਧਿਆਪਕ ਬਾਰੇ ਕਦੇ ਸੁਣਿਆ ਹੀ ਨਹੀਂ ਸੀ ਕਿ ਥਾਊਜ਼ੰਡਸ ਆਫ ਸਕਾਰਬਰੋ ਯੰਗ ਪੀਪਲ ਆਰ ਇਨਫਲੂਐਂਸਡ ਬਾਏ ਹਿਮ। ਤੇ ਟੋਰਾਂਟੋ ਦੇ ਸਟੂਡੈਂਟਸ 40 ਸਾਲ ਦੀ ਉਮਰ ਵਿੱਚ ਪਿਛਲੇ ਹਫ਼ਤੇ ਜੇ ਦੀ ਮੌਤ ਹੋਈ ਤੇ ਹੁਣ ਉਹਦਾ ਸੋਗ ਮਨਾ ਰਹੇ ਹੈ। ਤੇ ਹੀ ਵਾਜ਼ ਮੋਸਟ ਰੀਸੈਂਟਲੀ ਵਰਕਿੰਗ ਐਜ਼ ਅ ਲੀਡਰ ਵਿਦ ਦੀ ਟੋਰਾਂਟੋ ਡਿਸਟ੍ਰਿਕਟ ਬੋਰਡ ਸਕੂਲ ਬੋਰਡਸ ਸੈਂਟਰ ਫਾਰ ਐਕਸਲੈਂਸ ਫਾਰ ਬਲੈਕ ਸਟੂਡੈਂਟਸ ਅਚੀਵਮੈਂਟਸ ਵਿਚ ਇਜ਼ ਡੈਡੀਕੇਟਡ ਟੂ ਇੰਪਰੂਵਿੰਗ ਦੀ ਐਕਸਪੀਰੀਐਂਸਿਸ ਐਂਡ ਆਊਟਕਮਸ ਫਾਰ ਬਲੈਕ ਸਟੂਡੈਂਟਸ। ਹੁਣ ਇਕੱਲੇ ਕਾਲੇ ਵਿਦਿਆਰਥੀ ਕਿਹੋ ਜਿਹਾ ਜੀਵਨ ਹੰਢਾ ਰਹੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਚਾਹੀਦਾ, ਸਹਾਇਤਾ ਚਾਹੀਦੀ ਹੈ, ਇਸ ਵਿਅਕਤੀ ਵੱਲੋਂ, ਇਸ ਅਧਿਆਪਕ ਵੱਲੋਂ, ਟੀਚਰ ਵੱਲੋਂ ਦਿੱਤੀ ਜਾ ਰਹੀ ਸੀ। ਤੇ ਇਹਨਾਂ ਕੰਮਾਂ ਨੂੰ ਅਸੀਂ ਅਦਰਵਾਈਜ਼ ਕਿੰਨਾ ਕੁ ਇਹਨਾਂ ਦੀ ਜ਼ਰੂਰਤ ਸਮਝਦੇ ਹਾਂ, ਕਿੰਨੀ ਕੁ ਡਿਸਕਸ਼ਨ ਹੁੰਦੀ ਹੈ, ਕਿੰਨੀਆਂ ਫੰਡਿੰਗਸ ਦੀ ਗੱਲ ਆਉਂਦੀ ਹੈ, ਔਰ ਸਰਕਾਰਾਂ ਵੱਲੋਂ ਇਹਨਾਂ ਨੂੰ ਕਿਵੇਂ ਕੁ ਨਵਾਜ਼ਿਆ ਜਾਂਦਾ, ਕਿੰਨੇ ਕੁ ਅਵਾਰਡ ਮਿਲੇ ਹੈ, ਕੀ ਅਚੀਵਮੈਂਟਸ ਨੇ। ਅੱਜ ਉਹਦਾ ਜ਼ਿਕਰ ਹੋਣ ਲੱਗ ਗਿਆ ਕਿਉਂਕਿ ਇਹ ਕੰਮ ਬੰਦ ਹੋ ਗਿਆ, ਇਸ ਕਰਕੇ ਕਿ ਹੁਣ ਇਹਦੀ ਤਾਰੀਫ਼ ਕਰ ਦਿਓ। ਇਹ ਉਹੀ ਲੋਕ ਨੇ ਜਿਹੜੇ ਕਦੇ ਈਸਾ ਨੂੰ ਸੂਲੀ ਚੜਾਉਂਦੇ ਆ ਤੇ ਫਿਰ ਈਸਾ ਨੂੰ ਪੂਜਣ ਲੱਗ ਜਾਂਦੇ ਆ, ਤੇ ਕਦੇ ਕਿਸੇ ਪੀਰ ਪੈਗੰਬਰ ਦੀ ਮੌਤ ਵੇਲੇ ਚੁੱਪ ਚਾਪ ਖੜੇ ਧਰਮ ਦੀ ਰਾਖੀ ਦਾ ਡਰਾਮਾ ਦੇਖ ਰਹੇ ਹੁੰਦੇ ਆ ਤੇ ਬਾਅਦ ਚ ਉਸੇ ਨੂੰ ਧਰਮ ਬਣਾ ਕੇ ਪੂਜਣ ਲੱਗ ਜਾਂਦੇ। ਇਹਨਾਂ ਗੱਲਾਂ ਦੇ ਹੁਣ ਮਾਇਨੇ ਨਹੀਂ ਰਹੇ। ਕਿਸੇ ਵੀ ਕੌਮੀਅਤ ਲਈ, ਕਿਸੇ ਵੀ ਸਮੂਹ ਲਈ, ਕਿਸੇ ਵੀ ਗਰੁੱਪ ਆਫ ਪੀਪਲਸ ਲਈ ਜੇ ਅੱਜ ਕੋਈ ਮਹਾਨ ਬੰਦਾ ਸ਼ਹੀਦੀ ਦਿੰਦਾ ਤਾਂ ਲੱਖ ਲਾਹਨਤ ਹੈ ਉਸ ਕੌਮ ਦੇ ਉੱਤੇ ਜਿਹੜੀ ਸ਼ਹੀਦਾਂ ਨੂੰ ਪੈਦਾ ਕਰ ਰਹੀ ਹੈ। ਸ਼ਹੀਦ ਨੂੰ ਪੈਦਾ ਕਰਨਾ ਇਹ ਮਾਣ ਵਾਲੀ ਗੱਲ ਨਹੀਂ ਹੈ, ਇਹ ਸਾਡੀ ਨਾਕਾਮੀ, ਸਾਡੀ ਦਲਿੱਦਰੀ, ਸਾਡੀ ਅਗਿਆਨਤਾ ਦਾ ਨਤੀਜਾ ਨੇ। ਸਿੱਧਮ ਸਾਧੇ ਬੰਦੇ ਆਪਣੀ ਸਿੱਧੀ ਪੱਧਰੀ ਜ਼ਿੰਦਗੀ ਜਿਉਣ, ਇੱਕ ਦੂਜੇ ਦੇ ਗੁਣਾਂ ਦਾ ਫਾਇਦਾ ਉਠਾਓ। ਜੀਵਨ ਤਾਂ ਇਹ ਹੈ, ਇਹ ਕੁਰਬਾਨੀਆਂ ਕਰਾਉਣੀਆਂ, ਨਹੁੰ ਖਿਚਾਉਣੇ, ਬਰਫ਼ਾਂ ਤੇ ਲੰਮੇ ਪਾਉਣਾ, ਹੈਂਜੀ ਜਮੂਰਾਂ ਨਾਲ ਮਾਸ ਖਿਚਾ ਕੇ ਤੇ ਫਿਰ ਕਹਿਣਾ ਜੀ ਸੱਚ ਦਾ ਰਾਹ ਦਿਖਾ ਕੇ, ਵੀ ਸੱਚ ਦਾ ਰਾਹ ਤੁਹਾਨੂੰ ਨਹੀਂ ਲੱਭਿਆ ਕਦੇ? ਇੰਨਾ ਮਰਨਾ ਪੈਂਦਾ ਸੱਚ ਦੇ ਰਾਹ ਦਾ ਮੈਸੇਜ ਦੇਣ ਲਈ? ਹਰ ਬੰਦੇ ਨੂੰ ਆਪਣਾ ਸੱਚ ਦਾ ਰਾਹ ਨਹੀਂ ਲੱਭਣਾ ਚਾਹੀਦਾ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਨੂੰ ਮਹਾਨ ਨਾ ਬਣਾਓ, ਮਤ ਮਹਾਨ ਬਣੋ, ਨਾ ਹੀ ਇਹ ਇੱਛਾ ਰੱਖੋ ਕਿ ਮੈਂ ਮਹਾਨ ਹੋਵਾਂ। ਇੱਕ ਤੁਹਾਡਾ ਸਮਾਜ ਜਿੱਥੇ ਆਮ ਆਦਮੀ ਖੁਸ਼ਹਾਲ ਨੇ, ਏਦੂ ਮਹਾਨ ਕੋਈ ਸਮਾਜ ਨਹੀਂ ਹੋ ਸਕਦਾ। ਲਈ ਬੈਠਿਆਂ ਜਿੰਨੇ ਦੇਵੀ ਦੇਵਤੇ ਹੈ, ਭਾਰਤ ਦੇ ਵਿੱਚ ਅਣਗਿਣਤ ਮਸੀਹੇ ਪੈਦਾ ਹੋਏ ਨੇ। ਭਾਰਤ ਦੀ ਧਰਤੀ ਤੇ ਅਣਗਿਣਤ ਮਸੀਹੇ, ਇੱਕ ਦਾ ਨਾਂ ਲਵਾਂ ਤਾਂ ਦੂਜਾ ਫਿਰਕਾ ਰੁੱਸ ਕੇ ਖੜਾ ਹੋ ਜਾਊਗਾ ਹਰ ਫਿਰਕੇ ਦਾ। ਘੱਟੋ ਘੱਟ ਨਹੀਂ, ਜੇ ਤੁਸੀਂ ਘਟਾਉਂਦੇ ਵੀ ਚਲੇ ਜਾਓ ਨਾ ਤਾਂ ਲੱਖ ਲੱਖ ਬੰਦੇ ਨੂੰ ਵੀ ਆਪੋ ਆਪਣਾ ਇੱਕ ਮਸੀਹਾ ਆਉਂਦਾ ਹੋਊਗਾ। ਅੱਜ ਵੀ ਭਾਰਤ ਵਿੱਚ ਇੰਨੇ ਮਸੀਹੇ ਪੈਦਾ ਹੋਣਗੇ, 14,000 ਮਸੀਹਾ ਵੀ ਨਹੀਂ ਹੋਇਆ ਹੋਊਗਾ। ਕਿੱਡੇ ਲੇਖਕ, ਕਿੱਡੇ ਕਵੀ, ਕਿੱਡੇ ਭਗਤ, ਕਿੱਡੇ ਕਲਾਕਾਰ, ਕਿੱਡੇ ਗਵਈਏ, ਕੀ ਕੁਛ ਨਹੀਂ ਹੋਇਆ। ਤੇ ਹੁਣ ਹੋਣੀ ਦੇਖ ਲਓ ਲੋਕਾਂ ਦੀ। ਸੋ ਹੁਣ ਵੀ ਇਹ ਟੀਚਰ ਦੀ ਗੱਲ ਕਰਦੇ ਆ, ਖਬਰ ਲਿਖਣ ਦਾ ਅੰਦਾਜ਼ ਉਹੀ ਪੁਰਾਣਾ, ਕੁਛ ਵੀ ਨਵਾਂ ਨਹੀਂ। ਵਾਈ ਯੂ ਆਰ ਮੋਰਨਿੰਗ, ਹੁਣ ਕੀ ਫਾਇਦਾ? ਡਿਡ ਯੂ ਪ੍ਰੋਵਾਈਡ ਹਿਮ ਇਨਫ ਰਿਸੋਰਸਿਸ ਟੂ ਐਕਸੀਕਿਊਟ ਦੀ ਆਈਡੀਆਜ਼ ਦੈਟ ਹੀ ਹੈਜ਼ ਫਾਰ ਦਾ ਬੈਟਰਮੈਂਟ ਆਫ ਬਲੈਕ ਕਮਿਊਨਿਟੀ ਓਨਲੀ? ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਦੋਂ ਉਹਨੂੰ ਰਿਸੋਰਸਿਸ ਮੁਹੱਈਆ ਕਰਵਾਏ ਗਏ ਕਿ ਉਹ ਇਕੱਲਾ ਹੀ ਲੜੀ ਜਾਂਦਾ ਸੀ। He will be remembered as a beloved educator at a variety of middle schools in native Scarborough, where he became well known as an inspiration for black students. ਹੁਣ ਉਹਨੂੰ ਲਵ ਕੀਤਾ ਜਾਂਦਾ ਮੋਰ ਦੈਨ ਜਸਟ ਅ ਟੀਚਰ, ਮਤਲਬ ਹੁਣ ਕਸੀਦੇ ਪੜੇ ਜਾ ਰਹੇ ਆ ਕਿ ਅੱਜ ਵੀ ਇਸ ਬੰਦੇ ਦਾ ਜ਼ਿਕਰ ਨਾ ਕਰੋ। ਹੁਣ ਮੈਨੂੰ ਦੱਸੋ ਕਿ ਸਰਕਾਰਾਂ ਨੂੰ ਅਸੀਂ ਆਮ ਪੱਧਰ ਦੇ ਉੱਤੇ ਕਿੰਨਾ ਕੁ ਅਸੀਂ ਬਲੈਕ ਹਿਸਟਰੀ ਉਹਦੀ ਪਿੱਛੇ ਤੱਕ ਜਾ ਕੇ ਉਹਦੇ ਕੀ ਪਿਛੋਕੜ ਰਿਹਾ, ਉਹਦੇ ਕੀ ਅਤਿਆਚਾਰ ਸੀ, ਉਹਦੀ ਕੀ ਤਰਾਸਦੀ ਸੀ, ਕਿ ਅਸੀਂ ਸੱਚਮੁੱਚ ਉਹਨਾਂ ਨੂੰ ਗੰਭੀਰਤਾ ਨਾਲ ਅੱਜ ਤੋਂ ਵਿਚਾਰਨਾ ਸ਼ੁਰੂ ਕਰ ਦਾਂਗੇ? ਨਹੀਂ ਕਰਾਂਗੇ, ਮੈਨੂੰ ਪਤਾ। ਔਰ ਬਲੈਕ ਨੂੰ ਛੱਡੋ, ਨੇਟਿਵ ਦੀ ਗੱਲ ਕਰ ਲਓ, ਫਸਟ ਨੇਸ਼ਨਸ ਦੀ ਗੱਲ ਕਰ ਲਓ, ਹੋਰ ਬੜੀਆਂ ਕਮਿਊਨਿਟੀਜ਼ ਨੇ। ਈਵਨ ਵਾਈਟ ਦੇ ਵਿੱਚ ਵੀ ਬਹੁਤ ਲੋਕ ਹੈ ਜਿਹੜੇ ਆ ਕੇ ਇੱਥੇ ਦੁੱਖ ਹੰਡਾਉਂਦੇ ਰਹੇ। ਪਿੱਛੇ ਜੇ ਮੈਂ ਇੱਕ ਵਿਦਵਾਨ ਦੀ ਗੱਲ ਸੁਣਾ, ਉਹ ਲੈਕਚਰ ਕਰ ਰਿਹਾ ਕਿਸੇ ਯੂਨੀਵਰਸਿਟੀ ਦੇ ਵਿੱਚ, ਐਂਡ ਹੀ ਇਜ਼ ਅ ਸਕਾਲਰ। ਤੇ ਉਹ ਕਹਿੰਦੇ ਵੀ ਇਹ ਵਾਈਟ ਰੇਸ ਕੀ ਹੁੰਦੀ ਹੈ? ਕਹਿੰਦੇ ਵਟ ਡੂ ਯੂ ਮੈਂਟ ਬਾਏ ਵਾਈਟ ਰੇਸ? ਕਹਿੰਦਾ ਕੋਈ ਐਸੀ ਗੱਲਬਾਤ ਨਹੀਂ। ਕਹਿੰਦੇ ਇਹ ਵਾਈਟ ਰੇਸ ਉਦੋਂ ਬਣੀ ਹੈ ਜਦੋਂ ਆ ਕੇ ਅਮਰੀਕਾ ਦੇ ਕਬਜ਼ਾ ਕੀਤਿਆਂ ਨੂੰ ਵੀ 200 ਸਾਲ ਬੀਤ ਗਏ ਸੀ। ਉਹ ਤੋਂ ਪਹਿਲਾਂ ਤਾਂ ਕਹਿੰਦਾ ਸਾਰੇ ਯੂਰੋਪੀਅਨ ਆਪਸ ਚ ਕਬੀਲੇ ਲੜਦੇ ਹੀ ਸੀ, ਇਹ ਇੱਕ ਸੀ ਸਾਰੇ ਵਾਈਟ। ਮੈਂ ਹੋਰ ਇਹਨੂੰ ਮਜ਼ਾਕ ਚ ਕਹਿੰਦਾ ਕਿ ਇਹ ਗੱਲਾਂ ਤੇ ਇੱਕ ਦੂਜੇ ਦੇ ਪੱਪੀਆਂ ਹੀ ਕਰਦੇ ਸੀ, ਕਿਹੜੀ ਵਾਈਟ ਕਮਿਊਨਿਟੀ? ਆ ਜਰਮਨਾਂ ਦੀ ਗੱਲ ਪੜ੍ਹ ਕੇ ਦੇਖ ਲਓ, ਜਰਮਨ ਕਬੀਲਾ ਅੱਜ ਤੋਂ 900 ਸਾਲ ਪਹਿਲਾਂ ਮੇਰੇ ਖਿਆਲ ਚ ਤਕਰੀਬਨ ਜੇ ਲਾ ਲਓ, ਜੰਗਲਾਂ ਦੇ ਵਿੱਚ ਉਹ ਬੁਰੀ ਤਰ੍ਹਾਂ ਰੋਲਿਆ ਕਿ ਮਸਾਂ ਜਰਮਨ ਆਪਣੇ ਆਪ ਨੂੰ ਇੱਕ ਕੌਮ ਬਣਾ ਕੇ ਖੜ ਗਏ। ਆਇਰਲੈਂਡ ਲਾ ਲਓ, ਵੈਲਸ਼ ਲਾ ਲਓ, ਸਕਾਟਿਸ਼ ਪੀਪਲ ਲਾ ਲਓ, ਇਕੱਲਾ ਯੂਕੇ ਦੇ ਬੰਦੇ ਹੀ ਲਾ ਲਓ, ਇਹ ਆਪਸ ਵਿੱਚ ਇੱਕ ਦੂਜੇ ਨਾਲ ਕਿੰਨੀਆਂ ਸਦੀਆਂ ਹੋ ਗਈਆਂ ਲੜਦਿਆਂ ਨੂੰ। ਹੂ ਇਜ਼ ਵਿਲੀਅਮ ਵਾਲਿਸ਼, ਜਿਹਦੇ ਉੱਤੇ ਮੈਲ ਗਿਬਸਨ ਦੀ ਮੂਵੀ ਦਾ ਬਰੇਵ ਹਾਰਟ ਬਣੀ ਆ, ਉਹ ਕਿਵੇਂ ਉਹਦੇ 4 ਟੁਕੜੇ ਕਰਕੇ ਲੰਡਨ ਬ੍ਰਿਜ ਤੇ ਟੰਗਿਆ ਸੀ ਇੰਗਲੈਂਡ ਦੇ ਰਾਜੇ ਨੇ ਉਦੋਂ। ਹੈਨਰੀ ਕਿੰਗ ਹੈ ਜਿਹੜਾ 8th, ਉਹਦੀਆਂ ਘਰ ਵਾਲੀਆਂ ਕਿਹੜੇ ਕਿਹੜੇ ਦੇਸ਼ ਦੀਆਂ ਸੀਗੀਆਂ? ਕੋਈ ਚਾਈਨਾ ਤੋਂ ਸੀਗੀ, ਕੋਈ ਭਾਰਤ ਤੋਂ ਸੀ, ਕੋਈ ਬੰਗਲਾਦੇਸ਼ ਤੋਂ ਸੀ, ਕੋਈ ਅਫਰੀਕਾ ਤੋਂ ਸੀ, ਸਾਰੀਆਂ ਗੋਰੀਆਂ ਚਿੱਟੀਆਂ ਸੀਗੀਆਂ, ਸਾਰੀਆਂ ਵੱਢਤੀਆਂ ਅਗਲੇ ਨੇ। ਕਿਹੜੀ ਵਾਈਟ ਰੇਸ ਹੈ? ਉਹ ਕਹਿੰਦਾ ਵਾਈਟ ਰੇਸ ਕੋਈ ਰੇਸ ਨਹੀਂ ਹੈ। ਐਕਚੁਲੀ ਕੀ ਹੈ, ਕਹਿੰਦਾ ਜਦੋਂ ਅਫਰੀਕਾ ਤੋਂ ਗੁਲਾਮ ਲਿਆਂਦੇ, ਇਧਰੋਂ ਵੀ ਜਿਹੜੇ ਆਊਟਲੋ ਬੰਦੇ ਸੀ ਵੈਸਟ ਦੇ, ਇਹਨਾਂ ਨੂੰ ਕਹਿੰਦੇ ਚਲੋ ਚੋਰ ਡਾਕੂ ਜਿਵੇਂ ਫੜੇ ਆ ਕੇਸਾਂ ਚ ਪਾਏ ਹੋਏ ਆ, ਇਹਨਾਂ ਨੂੰ ਚੱਕ ਕੇ ਜਹਾਜ਼ਾਂ ਚੜਾ ਕੇ ਉਧਰ ਲੈ ਜਾਓ। ਉਧਰ ਆ ਗਏ, ਉਹਨਾਂ ਤੋਂ ਵੀ ਉਹੀ ਕੰਮ ਕਰਾਇਆ। ਫਿਰ ਕੀ ਹੋਇਆ ਵੀ ਆਪਸ ਵਿੱਚ ਗੱਲ ਕਰਦੇ ਕਰਦੇ ਉਹਨਾਂ ਨੂੰ ਥੋੜੀ ਦੇਰ ਬਾਅਦ ਅਹਿਸਾਸ ਹੋਇਆ ਵੀ ਯਾਰ ਆਪਾਂ ਗੁਲਾਮੀਓ ਕਰੀ ਜਾਣੀ ਹੈ, ਤਾਂ ਉਹ ਸਾਰੀਆਂ ਨਸਲਾਂ ਦੇ ਲੋਕ ਇਕੱਠੇ ਹੋਣ ਦੀ ਗੱਲ ਸੰਭਾਵਨਾ ਵੱਧ ਗਈ ਕਿ ਯਾਰ ਆਪਣੀ ਤਾਂ ਹੋਣੀ ਇੱਕੋ ਹੀ ਹੈ, ਮਲਾਈ ਕੋਈ ਹੋਰ ਖਾਈ ਜਾਂਦਾ, ਆਪਾਂ ਤਾਂ ਖੇਤਾਂ ਚ ਰੁਲੀ ਜਾਂਦੇ ਹਾਂ। ਇਸ ਤੋਂ ਪਹਿਲਾਂ ਕੀ ਇਹ ਧੜੇ ਇਕੱਠੇ ਹੁੰਦੇ? ਉਹਨਾਂ ਨੇ ਕਹਿਤਾ ਕਿ ਵਾਈਟ ਕੌਮ ਸੁਪਰਮਿਸਟ ਹੈ, ਇਹ ਤਾਂ ਬਹੁਤ ਮਹਾਨ ਹੁੰਦੇ ਆ, ਇਹ ਤਾਂ ਕਾਲੇ ਤਾਂ ਗੁਲਾਮ ਹੀ ਹੁੰਦੇ ਆ, ਇਹ ਤਾਂ ਹੈ ਹੀ ਪਸ਼ੂਆਂ ਵਰਗੇ ਆ। ਇਹ ਕਹਿ ਕੇ ਉਹਨਾਂ ਨੇ ਉਹਦਾ ਵਿੱਚ ਲਿਆਂਦਾ ਤਾਂ ਕਿ ਆਪਸ ਚ ਮਿਲਣ ਨਾ, ਉਹਨਾਂ ਚ ਹਉਮੈ ਭਰ ਗਈ ਕਿ ਹਮ ਤੋਂ ਉੱਚੀ ਕੁੱਲ ਕੇ ਹੈ। ਉੱਤੋਂ ਉਹਨਾਂ ਨੂੰ ਥੋੜਾ ਬਹੁਤਾ ਕੰਮ ਉਹ ਦੇਤਾ ਵੀ ਬਾਈ ਐਂ ਕਰੋ, ਅੱਗੇ ਤੋਂ ਤੁਸੀਂ ਖੇਤਾਂ ਚ ਕੰਮ ਨਹੀਂ ਕਰਨਾ, ਆਪਾਂ ਡਾਂਗ ਲੈ ਕੇ ਖੜ ਜਾਓ, ਇਹਨਾਂ ਤੋਂ ਕੰਮ ਕਰਾਉਣਾ। ਸੋ ਉਹ ਹੌਲੀ ਹੌਲੀ ਉਹਨਾਂ ਦੇ ਉੱਪਰ ਕਰਤੇ, ਪਰ ਉਹਨਾਂ ਦੀ ਤਨਖਾਹਾਂ ਜੀਵਨ ਦੇ ਵਿੱਚ ਬਹੁਤਾ ਫਰਕ ਨਹੀਂ ਆਇਆ। ਅੱਜ ਵੀ ਤੁਸੀਂ ਦੇਖ ਲਓ ਗੋਰਾ ਬੰਦਾ ਜਿਹੜਾ ਕੰਮ ਕਰਦਾ, ਤੇ ਜਿੱਥੇ ਆਪਾਂ ਹੋਰ ਕੌਮੀਅਤਾਂ ਦੇ ਕਰਦੇ ਹਾਂ ਉਹ ਵੀ ਵਿਚਾਰੇ ਹੀ ਧੱਕੇ ਖਾਂਦੇ ਫਿਰਦੇ, ਪਰ ਉਹਨਾਂ ਦੇ ਅੰਦਰ ਹਉਮੈ ਭਰਤੀ, ਜਿਵੇਂ ਪੰਜਾਬ ਦੇ ਵਿੱਚ ਵੀ ਹੈ ਕਿ ਅਸੀਂ ਦੂਜਿਆਂ ਨੂੰ ਆਪਣੇ ਇੱਥੇ ਆਇਆ ਨੂੰ ਕਿਸੇ ਨੂੰ ਭਈਆ ਕਹਿੰਦੇ ਹਾਂ, ਕਿਸੇ ਨੂੰ ਕੁਛ ਕਹਿੰਦੇ ਹਾਂ, ਪਰ ਕਈ ਵਾਰ ਉਹਨਾਂ ਦੀ ਆਮਦਨ ਵੱਧ ਹੁੰਦੀ ਹੈ ਕੰਮ ਕਰਕੇ, ਫਿਰ ਅਸੀਂ ਕਹਿ ਦਿੰਦੇ ਇੱਥੇ ਆ ਕੇ ਐਂ ਕਰਦੇ ਹਾਂ, ਕਿਉਂਕਿ ਹੋਰ ਕੁਛ ਨਹੀਂ। ਅਗਲਾ ਕਹਿੰਦਾ ਆਕੜ ਤਾਂ ਦੇ ਦਿਓ, ਆਕੜ ਦੇ ਕਿਹੜਾ ਖਰਚਾ, ਐ ਰਮਨਜੀਤ ਕੀ ਗੱਲ, ਤਨਖਾਹ ਚਾਹੀਦੀ ਛੱਡ ਪਰੇ, ਯਾਰ ਤੂੰ ਤਾਂ ਸਿੱਧੂ ਹੈ ਐਡੀ ਉੱਚੀ ਕੁੱਲ ਦਾ, ਤੁਹਾਡੇ ਨਾਲ ਤਾਂ ਅਮਰਿੰਦਰ ਸਿੰਘ ਉਹਦੀ ਇੰਨਾ ਚਿਰ ਪਟਿਆਲੇ ਵਾਲੇ ਨੇ ਰਾਜ ਕੀਤਾ, ਤੇਰੀ ਤਾਂ ਕੁੱਲੇ ਬਹੁਤ ਉੱਚੀ ਹੈ। ਚਲੋ ਘਰਾਂ ਨੂੰ ਨਵਜੋਤ ਸਿੱਧੂ ਕ੍ਰਿਕਟਰ, ਉਹ ਸਿੱਧੂ ਆਹ, ਉਹ ਸਿੱਧੂ ਉਹ, ਯਾਰ ਤੁਸੀਂ ਤਾਂ ਚੱਲ ਕੋਈ ਨੀ, ਪੰਜ ਸੱਤ ਭਰਾ ਤਾਂ ਸਾਡੇ ਪੰਜਾਬ ਚ ਰਾਜ ਕਰਦੇ ਆ, ਹੈ ਤਾਂ ਅਸੀਂ ਉੱਚੇ ਹੀ ਆ, ਕਹਿ ਕੇ ਤੁਰ ਪੋ। ਦ ਟੈਸਟ ਆਫ ਡਿਬਰਵਿਲ ਜਿਹੜਾ ਨੋਵਲ ਹੈ ਟੋਮਸ ਹਾਰਡੀ ਦਾ, ਉਹਦਾ ਪਹਿਲਾ ਪੇਜ ਪੜ੍ਹ ਕੇ ਦੇਖੋ ਤੁਸੀਂ। ਉਹ ਗਰੀਬ ਆਦਮੀ ਕਣਕ ਮੰਡੀ ਚ ਵੇਚ ਕੇ ਘਰਾਂ ਨੂੰ ਆਉਂਦਾ, ਰਾਹ ਚ ਉਹਨੂੰ ਇੱਕ ਪਾਦਰੀ ਮਿਲ ਜਾਂਦਾ, ਘੋੜੇ ਦੇ ਚੜਿਆ ਮਿਲ ਜਾਂਦਾ ਉਹਨੂੰ। ਕਹਿੰਦਾ ਤੂੰ ਕੌਣ? ਕਹਿੰਦਾ ਮੈਂ ਡਿਬਰਵਿਲ। ਕਹਿੰਦਾ ਡਿਬਰਵਿਲ ਤਾਂ ਕਹਿੰਦਾ ਯਾਰ ਬੜੀ ਉੱਚੀ ਕੁਲ ਦੇ ਬੰਦੇ ਹੁੰਦੇ ਆ, ਤੂੰ ਕਿਵੇਂ ਆ? ਕਹਿੰਦਾ ਬਸ, ਕਹਿੰਦਾ ਦਿਨ ਕੱਟੀ ਕਰੀ ਦੀ। ਉਹ ਕਾਹਦੀ? ਕਹਿੰਦਾ ਯਾਰ ਤੁਸੀਂ ਤਾਂ ਬੰਦੇ ਹੀ ਬੜੇ ਕਮਾਲ ਦੇ। ਕਹਿੰਦਾ ਅੱਛਾ, ਮੰਡੀ ਤੋਂ ਆਇਆ ਹੁੰਦਾ, ਜੇਬ ਚ ਪੈਸੇ ਹੁੰਦੇ, ਸਿੱਧੇ ਜਾਂਦਾ ਟੈਵਰਨ ਚ, ਹਾਥੇ ਚ ਜਾਂਦਾ, ਸਿੱਧਾ ਚਾਰ ਪੰਜ ਹਾੜੇ ਲਾ ਕੇ ਤਕੜੇ ਜੇ ਪੈਗ। ਉਹ ਕਹਿੰਦਾ ਲੈ ਆਪਾਂ ਕਿਸੇ ਤੋਂ ਘੱਟ ਹੈ, ਬਾਹਰ ਆ ਕੇ ਕਹਿੰਦਾ ਤੰਗਾ ਕਰੋ ਘਰ ਜਾਣ ਨੂੰ। ਤੁਰਿਆ ਜਾਂਦਾ ਸੀ ਬੰਦਾ, ਉਹ ਤਨਖਾਹ ਲੈ ਕੇ ਘਰੇ ਜਾ ਵੜਦਾ ਮੰਡੀ ਦਾ ਸਮਾਨ, ਉਹ ਉਹਦੇ ਘੋੜੇ ਤੇ ਚੜ ਕੇ ਆਪਣੇ ਆਪ ਨੂੰ ਐਂ ਹੈਂਕੜ ਚ ਲੈ ਕੇ ਤੁਰ ਗਿਆ। ਬਸ ਇੰਨੀ ਗੱਲ ਨਾਲੇ ਹੰਕਾਰ ਹੋ ਗਿਆ ਕਿ ਬਾਈ ਹੈ ਤਾਂ ਜੱਟ ਹੈ, ਜੱਟ ਤਾਂ ਧਰਤੀ ਤੇ ਪਿਆ ਵੀ ਮਾਣ ਨਹੀਂ ਹੁੰਦਾ, ਰੇਤੇ ਚ ਰੋਲਿਆ ਵੀ ਜੱਟ ਹੀ ਹੈ, ਜੇ ਕਿਸੇ ਨੇ ਧਾ ਕੇ ਹੇਠਾਂ ਵੀ ਲੰਮਾ ਪਾ ਲਿਆ ਤਾਂ ਵੀ ਜੱਟ ਹੀ ਹੈ, ਥੱਲੇ ਪਿਆ ਵੀ ਮਾਣ ਨਹੀਂ ਹੁੰਦਾ ਜੱਟ ਤਾਂ। ਬਸ ਹੰਕਾਰ ਦੇ ਦੋ। ਹੁਣ ਉਹ ਵਾਈਟ ਰੇਸ ਤੇ ਇਹ ਰੇਸ ਦੇ ਵਿੱਚ ਆ ਗਏ। ਜੇ ਤੁਸੀਂ ਰੇਸਿਜ਼ਮ ਨੂੰ ਕੱਢਣਾ, ਫਿਲਿਸਤੀਨ ਦੀਆਂ ਰੈਲੀਆਂ ਨੂੰ ਕੱਢਣਾ, ਆਪਣੇ ਸਮਾਜ ਨੂੰ ਵੇਖਣਾ ਪਊਗਾ ਕਿ ਅੱਜ ਅਸੀਂ ਉਹਦੀ ਵਾਰਮਥ, ਉਹਦੀ ਸਮਾਈਲ, ਉਹਦੀ ਇੰਟਰੈਕਸ਼ਨ ਦੀ ਗੱਲ ਕਰਦੇ ਹਾਂ, ਪਰ ਸਾਡੇ ਮਸਲੇ ਸਾਰੇ ਉੱਥੇ ਦੇ ਉੱਥੇ ਹੀ ਪਏ ਆ, ਤੇ ਸਾਨੂੰ ਕੋਈ ਮਸੀਹਾ ਨਹੀਂ ਚਾਹੀਦਾ ਇਹਦੇ ਕੰਮਾਂ ਦੇ ਵਾਸਤੇ। ਸੋ ਇੰਨੀ ਕੀ ਗੱਲ ਹੈ ਕਿ ਬਈ ਇਹ ਖ਼ਬਰਾਂ ਲਿਖਣ ਦਾ ਜਿਹੜਾ ਸਟਾਈਲ ਹੈ ਨਾ, ਆਈ ਥਿੰਕ ਇਟ ਇਜ਼ ਟੂ ਓਲਡ ਟੂ ਫੋਲੋ ਇਨ ਟੂਡੇਜ਼ ਵਰਲਡ। ਕਿ ਅਸੀਂ ਜਿਵੇਂ ਪ੍ਰੇਜ਼ ਕਰਕੇ ਕਿਸੇ ਦਾ ਸੋਚਦੇ ਨਾ ਵੀ ਮਨ ਤੋਂ ਬੋਝ ਲੈ ਗਿਆ, ਅਸੀਂ ਉਹਨੂੰ ਬਣਦਾ ਸਤਿਕਾਰ ਦੇਤਾ, ਇਹ ਸਭ ਤੋਂ ਭਈਆ ਪਖੰਡ ਹੈ। ਇੱਕ ਤਾਂ ਸਾਈਕਲਿਸਟ ਦੇ ਐਕਸੀਡੈਂਟ ਹੋਣ ਬਾਰੇ ਵੀ ਖ਼ਬਰਾਂ ਛਾਪ ਰਹੀਆਂ ਨੇ। ਮੈਂ ਪਿਛਲੇ ਦੋ ਤਿੰਨ ਦਿਨਾਂ ਤੋਂ ਨਿਊਜ਼ ਦੇਖ ਰਿਹਾ ਹਾਂ, ਕਰਕੇ ਵੀ ਦਿੰਦਾ, ਕਦੇ ਇੱਕ ਸਾਈਕਲਿਸਟ ਨੂੰ ਮੌਰਨ ਕੀਤਾ, ਕਦੇ ਦੂਜੇ ਨੂੰ ਕੀਤਾ, ਹੁਣ ਫਿਰ ਇੱਕ ਹਾਲਟਨ ਰੀਜਨ ਦੇ ਵਿੱਚ ਹਾਈਵੇ 7 ਤੇ ਕੋਲੀਸ਼ਨ ਹੋਇਆ। ਈਸਟ ਨੂੰ ਜਾ ਰਿਹਾ ਸੀ ਸਾਈਕਲਿਸਟ ਸੜਕ ਦੇ ਕੰਢੇ ਤੇ, ਉਹ ਗੱਡੀ ਵੀ ਸੜਕ ਦੇ ਕੰਢੇ ਤੇ ਆ ਗਈ, 80 ਦਾ ਜ਼ੋਨ ਦਿਖ ਰਿਹਾ ਫੋਟੋ ਚ, ਤੇ ਉਹ ਸਾਈਕਲ ਵਾਲੇ ਨੂੰ ਦਰੜਤਾ, ਬਾਅਦ ਚ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਉਹਦੀ ਮੌਤ ਹੋ ਗਈ। ਹੁਣ ਇਹ ਤੋਂ ਬਾਅਦ ਨਾ ਇੱਕ ਹੋਰ ਗੱਲ ਹੋਊਗੀ ਕਿ ਕੈਂਪੇਨ ਚਲਾਓ ਜਾਗਰੂਕਤਾ ਦਾ, ਦੋ ਰਮਨਜੀਤ ਨੂੰ 4 ਕੈਡਾਂ ਦੇ ਪੈਸੇ, ਸਾਰੇ ਰੇਡੀਓ ਤੇ ਚਲਾ ਦਿਓ, ਇਹਦੇ ਨਾਲ ਕੁਛ ਨਹੀਂ ਬਣਨਾ, ਟੈਕਸ ਪੇਅਰ ਬਣੀ, ਲੋਕਾਂ ਨੂੰ ਸੈਂਸਿਟਿਵ ਕਰੋ ਕਿ ਧਿਆਨ ਰੱਖੋ, ਸਾਈਕਲਿਸਟ ਨਿਕਲਦਾ 3 ਮੀਟਰ ਦਾ ਡਿਸਟੈਂਸ ਰੱਖੋ, ਲਾਈਟਾਂ ਮਾਰੋ, ਆਹ ਕਰੋ। ਗੱਲ ਸਾਰੀ ਇਹ ਹੈ ਕਿ ਸੜਕਾਂ ਦੇ ਉੱਤੇ ਟ੍ਰੈਫਿਕ ਵੱਧ ਰਿਹਾ, ਉਹ ਜਿਹੜੇ ਰਿਸੋਰਸਿਸ ਪੈਦਾ ਕਰਨੇ ਆ, ਉਹ ਜਿਹੜੀ ਸਪੈਂਡਿੰਗ ਔਨ ਇਨਫਰਾਸਟ੍ਰਕਚਰ ਹੈ, ਬਸ ਉਸ ਕੀ ਬਾਤ ਨਹੀਂ ਕਰਨੀ, ਰੇਡੀਓ ਤੇ ਤਾਂ ਬਿਲਕੁਲ ਨਹੀਂ ਕਰਨੀ, ਉਦਾਂ ਗੱਲਾਂ ਕਰੋ ਕਿ ਲੋਕਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ, ਸਾਈਕਲਿਸਟ ਤੇ ਪੇ ਅਟੈਂਸ਼ਨ ਕਰੋ, ਦੇ ਹੈਵ ਦੇਅਰ ਫੈਮਿਲੀਜ਼ ਟੂ, ਸੰਬਡੀ ਇਜ਼ ਵੇਟਿੰਗ ਫਾਰ ਦੈਮ ਐਟ ਹੋਮ, ਇੱਥੇ ਉਹ ਸਾਈਕਲਿਸਟ ਦੀ ਫੋਟੋ ਲਾ ਦਿਓ, ਨਾਲ ਉਹਦੇ ਪਰਿਵਾਰ ਦੇ ਪੁਰਾਣੇ ਹਸੀ ਖੁਸ਼ੀ ਦੇ ਪੁਰਾਣੇ ਪਲਾਂ ਦੀ ਫੋਟੋ ਕੱਢ ਕੇ ਲਾ ਦਿਓ ਕਿ ਤੁਸੀਂ ਗੱਡੀਆਂ ਧਿਆਨ ਨਾਲ ਨਹੀਂ ਚਲਾਉਂਦੇ। ਕੁੱਲ ਮਿਲਾ ਕੇ ਇਸ ਦਾ ਜੇ ਕਿਤੇ ਕੈਂਪੇਨ ਚਲਾਇਆ ਵੀ ਇਹਨਾਂ ਨੇ, ਤੇ ਉਹਦੇ ਵਿੱਚ ਜਨਤਾ ਨੂੰ ਜਾਗਰੂਕ ਕਰਨ ਦੀ ਗੱਲ ਕਰਨਗੇ, ਇਨਫਰਾਸਟ੍ਰਕਚਰ ਦੀ ਇਹਨਾਂ ਨੇ ਗੱਲ ਨਹੀਂ ਕਰਨੀ ਕਿ ਅਸੀਂ ਸੜਕਾਂ ਦੇ ਉੱਤੇ ਕਿਹੋ ਜਿਹਾ ਹਾਲ ਕਰਤਾ, ਕਿੰਨੇ ਕੁ ਲੋਕ ਟੈਂਸ ਨੇ, ਕਿੰਨੇ ਕੁ ਅਫੋਰਡੇਬਿਲਟੀ ਮਹਿੰਗਾਈ ਨੂੰ ਲੈ ਕੇ ਪਰੇਸ਼ਾਨ ਨੇ, ਮਹਿੰਗਾਈ ਦੀ ਸਮੱਸਿਆ ਹੱਲ ਕਰਨ ਵਾਲੀ ਹੈ ਕਿ ਅਸੀਂ ਆਪਣੇ ਬਾਈ ਹੋਰੀਆਂ ਦੀਆਂ ਜੇਬਾਂ ਭਰਨ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਕਰਨਾ ਕਿ ਪ੍ਰਚਾਰ ਵਧਾ ਦੇਣਾ। ਸੋ ਖ਼ਬਰਾਂ ਨੂੰ ਜੇ ਤੁਸੀਂ ਧਿਆਨ ਨਾਲ ਅਨੈਲਿਸਿਸ ਕਰਨਾ ਹੋਵੇ, ਮੋਸਟ ਆਫ ਦਾ ਟਾਈਮ ਪੀਪਲ ਵੁੱਡ ਬੀ ਅਕਿਊਜ਼ਡ ਆਫ ਦੀਜ਼ ਥਿੰਗਸ ਐਂਡ ਯੂ ਫੀਲ ਅਸ਼ੇਮਡ, ਤੁਹਾਨੂੰ ਹੀ ਬਿਲਿਟਲ ਕੀਤਾ ਜਾਊਗਾ, ਗਿਲਟੀ ਕੌਨਸ਼ੀਅਸ ਕਰਾਇਆ ਜਾਊਗਾ। ਔਰ ਹੈਗੇ ਵੀ ਹਾਂ ਅਸੀਂ, ਲੋਕਾਂ ਦਾ ਵੀ ਕਸੂਰ ਹੈ, ਪਰ ਸਿਰਫ ਤੇ ਸਿਰਫ ਮੈਂ ਲੋਕਾਂ ਦੇ ਕਸੂਰ ਤੇ ਆ ਕੇ ਖੜ ਜਾਂ, ਮੈਂ ਉਸ ਸੜਕ ਦੇ ਉੱਤੇ ਵਾਲਿਊਮ ਆਫ ਟ੍ਰੈਫਿਕ ਵੀ ਦੇਖਾਂ, ਉਹਦੇ ਉੱਤੇ ਕਾਇੰਡ ਆਫ ਵਹੀਕਲਸ ਵੀ ਦੇਖਾਂ, ਉਹਦੇ ਉੱਤੇ ਕਿਸ ਤਰ੍ਹਾਂ ਦਾ ਸਿਸਟਮ ਰੱਖਿਆ ਗਿਆ, ਸਾਰਾ ਕੁਝ ਅਧਿਐਨ ਕਰਨ ਤੋਂ ਬਾਅਦ ਮੈਂ ਲੋਕਾਂ ਨੂੰ ਜਾ ਕੇ ਕਹਿ ਸਕਦਾ ਕਿ ਤੁਸੀਂ ਵੀ ਨਿਯਮਾਂ ਦੀ ਪਾਲਣਾ ਕਰੋ। ਜਿਸ ਸਰਕਾਰ ਨੇ ਕਦੇ ਕੂੜੇਦਾਨ ਨਹੀਂ ਰੱਖਿਆ, ਉਹ ਲੋਕਾਂ ਨੂੰ ਇਹ ਨਹੀਂ ਕਹਿ ਸਕਦੀ ਵੀ ਥਾਂ ਥਾਂ ਤੇ ਕੂੜਾ ਨਾ ਸਿੱਟੋ। ਜਿੱਥੇ ਕਿਤੇ ਪਬਲਿਕ ਟਾਇਲਟ ਦਾ ਇੰਤਜ਼ਾਮ ਨਹੀਂ, ਉੱਥੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਜਾਂਦੇ ਜਾਂਦੇ ਪਿਸ਼ਾਬ ਕਰਤਾ। ਸੜਕ ਦੇ ਕੰਢਿਆਂ ਤੇ ਪਬਲਿਕ ਪਲੇਸਿਸ ਦੇ ਉੱਤੇ ਉਦੋਂ ਹੀ ਕਿਸੇ ਕੌਮੀਅਤ ਨੂੰ ਜਾਂ ਕਿਸੇ ਦੇਸ਼ ਨੂੰ ਜਾਂ ਕਿਸੇ ਪ੍ਰਬੰਧਾਂ ਨੂੰ ਕਹਿਣ ਦਾ ਅਖਤਿਆਰ ਹੈ, ਜਦੋਂ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਹੋਣ ਕਿ ਯਾਰ ਤੇਰੇ ਸਾਹਮਣੇ ਉੱਥੇ ਟਾਇਲਟ ਬਣੀ ਹੈ, ਤੁਸੀਂ ਐਵੇਂ ਬਾਹਰ ਲੱਗੇ ਹੋਏ ਹੋ। ਇੱਥੇ ਦੇਖਿਆ ਮੈਂ ਕਿਤੇ ਪਬਲਿਕਲੀ, ਤੁਸੀਂ ਇੱਕ ਵਾਰੀ ਟ੍ਰੇਨ ਚ ਬਹਿ ਜਾਓ, ਮੁੜ ਕੇ ਜੇ ਕਦੇ ਕਿਸੇ ਨੂੰ ਕੋਈ ਦਿੱਕਤ ਆ ਜੇ, ਦੁਕਾਨਾਂ ਵਾਲੇ ਉਹ ਨਹੀਂ ਵੜਨ ਦਿੰਦੇ, ਉਧਰ ਉਹ ਨਹੀਂ ਵੜਨ ਦਿੰਦੇ, ਉੱਥੇ 4 ਰੁਪਈਏ ਦਿਓ, ਉੱਥੇ 5 ਰੁਪਈਏ ਦਿਓ। ਇਸ ਤਰ੍ਹਾਂ ਦੇ ਸਿਸਟਮ ਤੋਂ ਬਾਅਦ ਫਿਰ ਬੱਚਿਆਂ ਨੂੰ ਸਮਝਾਉਣਾ ਪੈਂਦਾ ਵੀ ਡੋਂਟ ਪਿਕ ਅਪ ਯੈਲੋ ਆਈਸ। ਇਹ ਮੈਂ ਕੈਨੇਡਾ ਆ ਕੇ ਸੁਣਿਆ ਸੀ, ਕਹਿੰਦੇ ਜੇ ਯੈਲੋ ਆਈਸ ਆ ਨਾ ਇਹਦਾ ਮਤਲਬ ਕਿਸੇ ਨੇ ਉੱਥੇ ਪਿਸ਼ਾਬ ਕੀਤਾ, ਉਹ ਬੱਚੇ ਨੂੰ ਦੂਰੇ ਰੱਖੋ ਵੀ ਉਦੋਂ ਹੱਥ ਨਾ ਲਾਉਣ, ਕਿਉਂਕਿ ਬੱਚੇ ਬਰਫ਼ ਚ ਖੇਡਦੇ ਆ। ਤੇ ਇਹ ਸਾਡੀ ਟ੍ਰੈਜਡੀ ਹੈ, ਇੱਥੋਂ ਦੀ ਸਿਸਟਮ ਦੀ ਟ੍ਰੈਜਡੀ ਹੈ। ਤੇ ਇਹਨੂੰ ਦਰੁਸਤ ਕਰੇ ਬਿਨਾਂ ਫਿਰ ਗੱਲਾਂ ਨਹੀਂ ਆਉਣੀਆਂ। ਸੋ ਜਿਹੜੀ ਸਿਵਿਕ ਸੈਂਸ ਹੈ ਨਾ, ਉਹ ਇਸ ਤਰ੍ਹਾਂ ਡਿਵੈਲਪ ਨਹੀਂ ਹੁੰਦੀ, ਉਹਦੇ ਲਈ ਐਡੀਕੁਏਟ ਇਨਫਰਾਸਟ੍ਰਕਚਰ ਵੀ ਇਨ ਪਲੇਸ ਹੋਣਾ ਚਾਹੀਦਾ। ਮੀਜ਼ਲ ਖਸਰਾ ਇਹ ਛੂਤ ਦਾ ਰੋਗ ਹੈ, ਬੜੀ ਤੇਜ਼ੀ ਨਾਲ ਫੈਲਣ ਵਾਲਾ। 10 ਕੁ ਦਿਨਾਂ ਦੇ ਵਿੱਚ ਇਹਦੇ ਵਾਇਰਸ ਦੀ ਮਿਊਟੇਸ਼ਨ ਹੋ ਜਾਂਦੀ ਹੈ, ਸਿਮਟਮ ਨਜ਼ਰ ਆਉਣ ਲੱਗ ਜਾਂਦੇ ਆ, ਸਰੀਰ ਦੇ ਧੱਬੇ, ਲਾਲ ਰੈਸ਼ਸ ਹੁੰਦੇ ਆ, ਤੇ ਫਿਰ ਉਹ ਤੋਂ ਬਾਅਦ ਇਹ ਸਾਹ ਦੀ ਦਿੱਕਤ ਤੇ ਕਈ ਵਾਰ ਇਹ ਗੰਭੀਰ ਰੂਪ ਵੀ ਅਖਤਿਆਰ ਕਰ ਜਾਂਦਾ। ਔਰ ਜੇ ਬੱਚਿਆਂ ਨੂੰ ਇਹਦਾ ਹਮਲਾ ਹੋ ਜੇ ਇਸ ਖਸਰੇ ਦੇ ਮੀਜ਼ਲ ਦੇ ਵਾਇਰਸ ਦਾ, ਤਾਂ ਉਹਨਾਂ ਦੇ ਦਿਮਾਗ ਦੇ ਉੱਤੇ ਵੀ ਕਹਿੰਦੇ ਬੜਾ ਮਾਰੂ ਅਸਰ ਕਰ ਸਕਦਾ, ਤੇ ਉਹਨਾਂ ਦੀ ਡਿਵੈਲਪਮੈਂਟ ਵੀ ਪ੍ਰਭਾਵਿਤ ਹੁੰਦੀ ਹੈ, ਉਹਨਾਂ ਦਾ ਸਰੀਰਕ ਵਿਕਾਸ ਵੀ ਪ੍ਰਭਾਵਿਤ ਹੁੰਦਾ। ਸੋ ਇਹਦੇ ਵਾਸਤੇ ਸਲਾਹ ਇਹ ਦਿੱਤੀ ਜਾ ਰਹੀ ਹੈ ਕਿ ਜਿਹੜਾ ਕੋਈ ਬਾਹਰ ਜਾ ਕੇ ਆਉਂਦੇ ਨੇ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਉਹਨਾਂ ਦੀ ਵੈਕਸੀਨ ਪ੍ਰੋਪਰ ਹੋਵੇ। ਔਰ ਇੱਥੇ ਵੀ ਤੁਹਾਨੂੰ ਯਾਦ ਕਰਵਾਇਆ ਜਾਂਦਾ ਕਿ ਆਪਣੇ ਬੱਚਿਆਂ ਦੀ ਵੈਕਸੀਨ ਹੈ ਜਿਹੜੀ ਪ੍ਰੋਪਰ ਏਜ ਤੇ ਕਰਾਓ। ਸੋ ਸੀਬੀਸੀ ਨੇ ਪੂਰੀ ਇੱਕ ਵੱਡੀ ਇੰਟੈਂਸਿਵ ਰਿਪੋਰਟ ਛਾਪੀ ਹੈ, ਕਿਉਂਕਿ ਪਿੱਛੇ ਜੇ ਇੱਧਰ ਆਪਣੇ ਟੋਰਾਂਟੋ ਦੇ ਇਲਾਕੇ ਦੇ ਵਿੱਚ ਵੀ ਮੀਜ਼ਲ ਦੇ ਕੁਝ ਮਾਮਲੇ ਆਏ ਆ ਕਿ ਕੁਝ ਬੰਦਿਆਂ ਨੇ ਬੇਧਿਆਨੀ ਕੀਤੀ ਹੈ, ਤੇ ਇੱਥੇ ਵੀ ਇੱਕ ਮਾਮਲੇ ਦਾ ਜ਼ਿਕਰ ਕੀਤਾ ਕਿ ਕੋਈ ਬਾਹਰ ਗਿਆ ਸੀ ਬੱਚਿਆਂ ਨੂੰ ਲੈ ਕੇ ਆਇਆ, ਘੁਮਾ ਕੇ ਉਹ ਹਸਪਤਾਲ ਬੈਠਿਆ, ਇਧਰੋਂ ਵੀ ਕੋਈ ਔਰਤ ਉਹਦਾ ਪ੍ਰੀ ਮੈਚਿਓਰ ਬੇਬੀ ਸੀ ਉਹ ਵੀ ਹਸਪਤਾਲ ਗਏ ਤੇ ਕਿਸੇ ਦਾ ਹੱਥ ਲੱਗ ਗਿਆ, ਕਿਉਂਕਿ ਹਵਾ ਵਿੱਚੋਂ ਵੀ ਟਰੈਵਲ ਕਰਦਾ, ਟੱਚ ਕੀਤਿਆਂ ਵੀ ਕਰਦਾ, ਡ੍ਰੋਪਲੈਟਸ ਮੂੰਹ ਜਾਂ ਥੁੱਕ ਜਾਂ ਨੱਕ ਤੋਂ ਡਿੱਗੇ ਡ੍ਰੋਪਲੈਟਸ ਉਹਨਾਂ ਨਾਲ ਵੀ ਇਹ ਫੈਲ ਜਾਂਦਾ ਜੇ ਕਿਸੇ ਨੇ ਹੱਥ ਲਾ ਲਿਆ, ਜਿਵੇਂ ਕੋਰੋਨਾ ਵੇਲੇ ਆਪਾਂ ਕਹਿ ਦਿੰਦੇ ਹਾਂ ਕਿ ਉਹਦੇ ਨੇੜੇ ਤੇੜੇ ਦਾ ਇਹਦਾ ਤੌਰ ਤਰੀਕਾ ਫੈਲਣ ਦਾ। ਸੋ ਇਹਦੇ ਬਾਰੇ ਹੁਣ ਉਹ ਬੜਾ ਜਾਗਰੂਕ ਕੀਤਾ ਜਾ ਰਿਹਾ, ਤੇ ਕੁਝ ਲੋਕ ਇਹ ਵੀ ਮੰਨਦੇ ਆ ਕਿ ਅਸੀਂ ਇਹਦੀ ਵੈਕਸੀਨ ਨਹੀਂ ਲਵਾਉਣੀ, ਕਿਉਂਕਿ ਕਹਿੰਦੇ ਜੇ ਮੀਜ਼ਲ ਦੀ ਵੈਕਸੀਨ ਲਵਾਓ ਤਾਂ ਆਟਿਜ਼ਮ ਦੇ ਨਾਲ ਉਹਦਾ ਖਤਰਾ ਵੱਧ ਜਾਂਦਾ ਕਿ ਆਟਿਜ਼ਮ ਵੀ ਹੋ ਸਕਦਾ, ਉਹਦੇ ਦੁਸ਼ਪ੍ਰਭਾਵ ਅਸੀਂ ਜਾਂ ਸਾਈਡ ਇਫੈਕਟਸ ਦੀ ਗੱਲ ਕਰੀਏ। ਸੋ ਉੱਥੇ ਫਿਰ ਇੱਕ ਵਾਰੀ ਜਾਗਰੂਕਤਾ ਅਭਿਆਨ ਇਹਨਾਂ ਨੇ ਚਲਾਇਆ ਕਿ ਬਈ ਇਦਾਂ ਦੇ ਵਹਿਮ ਚ ਨਾ ਆਓ ਤੁਸੀਂ। ਹੁਣ ਇੱਥੇ ਮੈਂ ਪੂਰੀ ਫਾਰਮਾ ਇੰਡਸਟਰੀ ਦੇ ਵੀ ਹੱਕ ਚ ਨਹੀਂ ਖੜ ਸਕਦਾ, ਮੈਂ ਵਿਗਿਆਨ ਦੇ ਹੱਕ ਚ ਖੜਨ ਨੂੰ ਤਿਆਰ ਹਾਂ, ਪਰ ਜਦੋਂ ਵਿਗਿਆਨ ਦੇ ਉੱਤੇ ਲਾਲਚੀ ਕਾਰਪੋਰੇਸ਼ਨਾਂ ਦਾ ਕਬਜ਼ਾ ਹੋ ਜਾਵੇ ਫਿਰ ਉਹ ਵਿਗਿਆਨ ਨੂੰ ਵਿਗਿਆਨ ਨਹੀਂ ਰਹਿਣ ਦਿੰਦੇ। ਉਹ ਤਾਂ ਫਿਰ ਇਹ ਕਹਿੰਦੇ ਆ ਕਿ ਹਾਂ ਵੀ ਤੰਬਾਕੂ ਵਿੱਚ ਵੀ ਨਸ਼ਾ ਨਹੀਂ ਹੈ, ਇਹਦੀ ਕੋਈ ਐਡਿਕਟਿਵ ਪ੍ਰਾਪਰਟੀਜ਼ ਹੈ ਨਹੀਂ ਗਿਆ। ਵੱਡੀਆਂ ਵੱਡੀਆਂ ਸਿਗਰਟ ਕੰਪਨੀਆਂ ਨੇ ਵੀ ਅਮਰੀਕਾ ਦੇ ਵਿੱਚ ਤੁਸੀਂ ਕੱਢ ਕੇ ਦੇਖ ਲਓ ਕਿ ਕਿਵੇਂ ਜਿਊਰੀ ਦੇ ਮੂਹਰੇ ਬਹਿ ਕੇ ਹੱਥ ਚੱਕ ਕੇ ਸਹੁੰ ਖਾ ਕੇ ਕਹਿੰਦਾ ਸੀ ਵੀ ਇਹਦੇ ਵਿੱਚ ਕੁਛ ਵੀ ਨਹੀਂ। ਬਾਅਦ ਚ ਪਤਾ ਲੱਗਿਆ ਕਿ 500 ਕਿਸਮ ਦੇ ਕੈਮੀਕਲ ਤੇ ਇਹ ਲੱਤ ਯਾਨੀ ਆਦਤ ਪੈਣ ਵਾਲੀ ਨਸ਼ਾ ਆ। ਸੋ ਉੱਥੇ ਤੱਕ ਚਲਿਆ ਜਾਂਦਾ। ਤਾਂ ਹੁਣ ਵੀ ਫਾਰਮਾ ਇੰਡਸਟਰੀ ਹੈ ਜਿਹੜੀ ਉਹ WHO ਤੋਂ ਲੈ ਕੇ ਦੇਸ਼ਾਂ ਦੀਆਂ ਡਰੱਗ ਐਡਮਿਨਿਸਟ੍ਰੇਟਿਵ ਏਜੰਸੀਆਂ ਨੂੰ ਪ੍ਰਭਾਵਿਤ ਕਰਦੀਆਂ। ਸੋ ਸਾਡੇ ਮੂਹਰੇ ਪੂਰਾ ਸੱਚ ਤਾਂ ਖੜਾ ਨਹੀਂ, ਵਿਗਿਆਨ ਦੇ ਉੱਤੇ ਵੀ ਕਬਜ਼ਾ। ਸੋ ਵਿਗਿਆਨ ਦੋਸ਼ੀ ਨਹੀਂ ਹੈ, ਸਾਇੰਸ ਦੋਖੀ ਨਹੀਂ ਹੈ, ਪਰ ਸਾਇੰਸ ਦੇ ਵਿੱਚ ਰਿਸਰਚ ਕਰਾਉਣ ਵਾਲੇ ਕਿਹੋ ਜਿਹੇ ਬੈਠੇ ਆ, ਕਿਹੜੀਆਂ ਚੀਜ਼ਾਂ ਨੂੰ ਅਪਰੂਵ ਕਰਵਾ ਜਾਂਦੇ ਆ, ਉਹਦਾ ਰੱਖਣਾ ਚਾਹੀਦਾ ਖਿਆਲ। ਸੋ ਕਹਿੰਦੇ ਵੀ ਜਲਦੀ ਤੋਂ ਜਲਦੀ ਜਿਨ੍ਹਾਂ ਨੂੰ ਕਿਤੇ ਕੋਈ ਸਿਮਟਮ ਨਜ਼ਰ ਆਉਂਦੇ ਆ, ਤਾਂ ਜਿਹੜੇ ਬੱਚਿਆਂ ਦੇ ਉੱਤੇ ਪਰ ਨਹੀਂ ਵੈਕਸੀਨ ਕਰਾਈ, ਸੋ ਮੀਜ਼ਲ, ਮੰਮਸ ਐਂਡ ਰੁਬੈਲਾ ਇਹ ਤਿੰਨਾਂ ਦੀ ਸਾਂਝੀ ਵੈਕਸੀਨ ਹੁੰਦੀ ਹੈ, ਇਹ ਲਵਾ ਲੈਣੀ ਚਾਹੀਦੀ ਹੈ। ਤੇ ਮੀਜ਼ਲ ਦੇ ਵਾਸਤੇ ਡਾਕਟਰਾਂ ਨੇ ਵੀ ਦੱਸਿਆ ਕਿ ਇਹ ਇਨਫੈਕਸ਼ਨ ਹੈ ਇੱਕ ਤਰ੍ਹਾਂ ਦੀ, ਮਤਲਬ ਜੀਵਾਣੂ ਸਰੀਰ ਚ ਆ ਵੜਦੇ ਆ, ਤੇ ਸਪਰੈਡ ਵੀ ਇਹਦਾ ਪੈਥੋਜਨ ਹੈਗਾ ਨੋਨ ਟੂ ਮੈਨ, ਇਹ ਵੀ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਹੁੰਦਾ, ਤੇ ਤਕਰੀਬਨ 20 ਕੁ ਬੰਦਿਆਂ ਨੂੰ ਇਹ ਲਾਗ ਲਾ ਦਿੰਦਾ। ਤੇ ਵੈਕਸੀਨ ਨੂੰ ਹੀ ਉਹਨਾਂ ਨੇ ਕਿਹਾ ਕਿ ਇਹਦੀ ਤੋੜ ਹੈ ਜਿਹੜਾ ਉਹ ਵੈਕਸੀਨ ਦੇ ਵਿੱਚ ਪਿਆ, ਤੇ ਉਹਦਾ ਤੁਸੀਂ ਖਿਆਲ ਜ਼ਰੂਰ ਰੱਖੋ। ਇੱਕ ਗੱਲ ਇਹ ਵੀ ਹੈ ਕਿ ਡੁਰਮ ਦੇ ਰੀਜਨ ਦੇ ਵਿੱਚ ਵੀ ਬਾਈ ਇਲੈਕਸ਼ਨ ਚੱਲ ਰਹੀ ਹੈ, ਹੋਈ ਆ, ਵੋਟਾਂ ਪਈਆਂ ਨੇ। CBC ਦੇ ਨਿਊਜ਼ ਪ੍ਰੋਜੈਕਸ਼ਨ ਦੱਸੀਆਂ ਨੇ 227 ਚੋਂ ਪਤਾ ਨਹੀਂ 140 ਜਿਹੜੇ ਵਾਰਡ ਹੁੰਦੇ ਆ ਉਥੋਂ ਦੀ ਕਾਊਂਟਿੰਗ ਹੋਈ, ਤੇ ਉਹਦੇ ਹਿਸਾਬ ਨਾਲ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਉਮੀਦਵਾਰ ਜਾਮੀਲ ਜੀਵਾਨੀ ਉਹ ਇਹ ਜਿੱਤ ਗਏ ਨੇ। ਐਰੇਨੋ ਟੂਲ ਨੇ ਇਹ ਸੀਟ ਖਾਲੀ ਕਰ ਦਿੱਤੀ ਸੀ, ਕਿਉਂਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੀ ਰਹੇ ਸੀ। ਬਾਅਦ ਚ ਜਿਹੜੀਆਂ ਪਿੱਛੇ ਜੇ ਫੈਡਰਲ ਚੋਣਾਂ ਹੋਈਆਂ 2021 ਦੀਆਂ, ਉਹ ਚੋਣਾਂ ਉਹ ਹਾਰ ਗਏ, ਤੇ ਹਾਰਨ ਤੋਂ ਬਾਅਦ ਤਾਂ ਫਿਰ ਕੀ ਫਾਇਦਾ ਬੈਠਣ ਦਾ। ਸੋ ਕਦੇ ਵੀ ਇਹ ਸੀਟ ਛੱਡ ਕੇ ਚਲੇ ਜਾਂਦੇ, ਹੁਣ ਇੱਥੇ ਬਾਈ ਇਲੈਕਸ਼ਨ ਹੋ ਰਹੀ ਹੈ। ਸੋ ਕੁਦਰਤੀ ਇਹਦੇ ਨਾਲ ਤਾਂ ਇਹ ਹੈ ਕਿ ਇੱਕ ਤਾਂ ਹੈ ਹੀ ਇਹ ਕੰਜ਼ਰਵੇਟਿਵ ਸੀਟ ਸੀ, ਉਹਨਾਂ ਦਾ ਗੜ ਸੀਗਾ, ਦੂਜਾ ਕੁਝ ਹਾਲਾਤ ਵੀ ਮੁਲਕ ਦੇ ਇਹੋ ਜਿਹੇ ਕਿ ਜਸਟਿਨ ਟਰੂਡੋ ਹੋਰਾਂ ਤੋਂ ਵੀ ਲੋਕ ਜ਼ਿਆਦਾ ਖੁਸ਼ ਨਹੀਂ ਹੈਗੇ। ਸੋ ਇਸ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਬਈ ਇੱਕ ਸੰਕੇਤ ਹੈ, ਪਰ ਇਹ ਵੀ ਮੈਨਿੰਗ ਸੈਂਟਰ ਦੇ ਨਾਲ ਜੁੜੇ ਰਹੇ ਨੇ ਥਿੰਕ ਟੈਂਕ, ਪਰ ਅੱਜ ਕੱਲ੍ਹ ਉਹਦਾ ਨਵਾਂ ਰੂਪ ਹੈ ਕੈਨੇਡਾ ਸਟਰੋਂਗ ਐਂਡ ਫਰੀ ਨੈਟਵਰਕ। ਫਰੀ ਮਾਰਕੀਟ, ਫਰੀ ਨੈਟਵਰਕ, ਕਿਹਦਾ ਨੈਟਵਰਕ ਤੇ ਕਿਹੜਾ ਕੈਨੇਡਾ ਸਟਰੋਂਗ ਤੇ ਕਿਵੇਂ ਹੋਊਗਾ, ਜਿਵੇਂ ਫਸਟ ਅਮੈਰੀਕਾ ਫਸਟ ਸੀ ਡੋਨਲਡ ਟਰੰਪ ਦਾ। ਸੋ ਕਿਤੇ ਵੀ ਆ ਜਾਂਦਾ, ਇੱਥੇ ਅਲਬਰਟਾ ਫਸਟ, ਮੈਂ ਅਲਬਰਟਾ ਚ ਰਹਿ ਕੇ ਦੇਖਿਆ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਤੁਸੀਂ ਮਹਾਨ ਸ਼ਹਿਰ ਚ ਹੀ ਹੁੰਦੇ ਹੋ। ਮੈਂ ਕੈਲਗਰੀ ਚ ਕੰਮ ਕੀਤਾ, ਉਦੋਂ ਕੈਲਗਰੀ ਮਹਾਨ ਹੁੰਦਾ ਸੀ, ਮੈਨੂੰ ਕਹਿਣਾ ਪੈਂਦਾ ਸੀ ਵੀ ਨਹੀਂ, ਮੈਨੂੰ ਕਹਿਣਗੇ ਜਾ ਭਾਜਾ। ਫਿਰ ਮੈਂ ਐਡਮਿੰਟਨ ਚਲਿਆ ਗਿਆ, ਮੈਨੂੰ ਕਹਿੰਦੇ ਐਡਮਿੰਟਨ ਮਹਾਨ ਹੈ, ਮੈਂ ਕਿਹਾ ਹਾਂਜੀ 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 ਐਡਮਿੰਟੋਨੀਅਨਸ। ਹੁਣ ਮੈਂ ਟੋਰਾਂਟੋ ਦਾ ਰੇਡੀਓ ਕਰਦਾ, ਹੁਣ ਟੋਰਾਂਟੋ ਮਹਾਨ ਹੈ, ਕੱਲ ਨੂੰ ਮੈਂ ਵਿਨੀਪੈਗ ਦਾ ਕਰਨ ਲੱਗ ਗਿਆ, ਵਿਨੀਪੈਗ ਮਹਾਨ ਹੈ। ਤੁਸੀਂ ਕਿਸੇ ਜਗ੍ਹਾ ਚਲੇ ਜਾਓ, ਉਹੀ ਜਗ੍ਹਾ ਮਹਾਨ ਹੈ, ਪਰ ਉਹਨੂੰ ਕਹਿਣਾ ਨਹੀਂ ਵੀ ਬਾਕੀ ਜਗ੍ਹਾ ਵੀ ਮਹਾਨ ਸੀਗੀਆਂ। ਹੁਣ ਜੇ ਮੈਂ ਟੋਰਾਂਟੋ ਚ ਬੈਠ ਕੇ ਕਹਿੰਦਾ ਐਡਮਿੰਟਨ ਦੇ ਕੈਲਗਰੀ ਮਹਾਨ ਨੇ, ਮੈਨੂੰ ਫੜ ਕੇ ਕੁੱਟ ਦਿਓ। ਇਹੀ ਨਸਲਵਾਦ ਹੈ ਉਹਦੇ ਛੋਟੇ ਰੂਪ ਦੇ ਵਿੱਚ, ਕਿ ਐਵਰੀਬਡੀ ਇਜ਼ ਲਿਵਿੰਗ ਇਨ ਅ ਗ੍ਰੇਟ ਸਿਟੀ, ਗ੍ਰੇਟ ਪ੍ਰੋਵਿੰਸ, ਇਨ ਅ ਗ੍ਰੇਟ ਕੰਟਰੀ ਮੈਨ, ਯੇ ਵੋ ਫਲਾਣਾ ਧਿਮਕਾ। ਇਸ ਤਰ੍ਹਾਂ ਦੇ ਨਸ਼ੇ ਤੋਂ ਥੋੜਾ ਜਿਹਾ ਬਚਾਅ ਕਰ ਲਿਆ ਕਰੋ, ਇਹ ਚੰਗਾ ਨਹੀਂ ਹੈ, ਸਿਹਤ ਨੂੰ ਕਾਫੀ ਜ਼ਿਆਦਾ ਖਰਾਬ ਕਰ ਸਕਦਾ। ਸੋ ਸਟੂਡੀਓ ਦਾ ਨੰਬਰ 416-620-1778 ਹੈ, ਜੇ ਕਦੇ ਕਾਲ ਕਰਨੀ ਹੋਵੇ। ਹੁਣ ਆਪਣਾ ਖਬਰਾਂ ਦੇ ਐਨਾਲਿਸਿਸ ਦਾ ਸਮਾਂ ਅੱਜ ਇੰਨਾ ਕੀ ਹੈ ਜੀ, ਅੱਜ ਮੈਂ ਪੂਰਾ ਸਮਾਂ ਲਾ ਨਹੀਂ ਸਕਿਆ, ਸਕੇਜੂਲ ਥੋੜਾ ਜਿਹਾ ਵਿਗੜ ਗਿਆ ਟੈਕਨੀਕੈਲਿਟੀ ਕਰਕੇ, ਤੇ ਹੁਣ ਕੁਝ ਇਸ਼ਤਿਹਾਰ ਹੋਣਗੇ, ਫਿਰ ਖਬਰਾਂ ਦਾ ਸਿਲਸਿਲਾ ਹੋਏਗਾ ਅੰਤਰਰਾਸ਼ਟਰੀ, ਤੇ ਉਹ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ। ਤੇ ਇੱਕ ਮਿੰਟ ਠਹਿਰ ਜੋ ਜੀ, ਆਪਾਂ ਸਿਸਟਮ ਨੂੰ ਚੱਲਦਾ ਕਰ ਲਈਏ, ਤੇ ਉਹ ਤੋਂ ਬਾਅਦ ਇਸ਼ਤਿਹਾਰ ਤੇ ਫਿਰ ਅਗਲੇ ਹਿੱਸੇ ਤੇ ਗੱਲਬਾਤ ਕਰਦੇ ਹਾਂ।
The views expressed on the preceding program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
Tired of paying transfer fees to send money abroad? Over time, they can add up to more than $100, but $100 goes a long way. That's a month of groceries in the Philippines, or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC, ambitions made real.
ਫੈਸ਼ਨ ਪਾਕਿਸਤਾਨ ਲਾਉਂਜ ਲੇਕਰ ਆ ਰਹੇ ਹੈ ਮਿਸੀਸਾਗਾ ਮੇ ਏਕ ਰੋਜ਼ਾ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24। 12 ਪਾਕਿਸਤਾਨੀ ਡਿਜ਼ਾਈਨਰਸ ਕੇ ਲੇਟੈਸਟ ਐਂਡ ਯੂਨੀਕ ਆਰਟੀਕਲ ਜੋ ਈਦ ਪਰ ਬਣਾਏਗੇ ਆਪਕੋ ਸਬਸੇ ਮੁਨਫਰਿਦ। ਇਸ ਬਾਰ 17 ਮਾਰਚ ਦੁਪਹਿਰ 12 ਬਜੇ ਸੇ ਰਾਤ 10 ਬਜੇ ਤੱਕ। ਪਲੀਜ਼ ਡੂ ਕਮ ਓਵਰ ਹਿਲਟਨ ਗਾਰਡਨ ਇਨ 1870 ਮੈਡੀਸਨ ਬੁਲੀਵਾਰਡ ਮਿਸੀਸਾਗਾ। ਡੋਂਟ ਮਿਸ ਇਟ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ ਕੁਇਕ ਟਰੱਕ।